ਹਮ ਨਾ ਸਾਬਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗੋ ਕੋ ਤਰੈ ਸ਼ਾਸਤਰ ਖਟ ਪਿੰਗ ਗਿਰਨ ਦੜ ਜਾ ਅੰਧ ਲਖ ਬਦਰੋ ਸੁਣ ਜਾਓ ਕਾਲ ਕਿਰਪਾ ਕਰਾ
ਸਤਨਾਮ ਵਾਹਿਗੁਰੂ ਸਾਹਿਬ ਜੀਓ ਦਵੈ ਛੰਦ ਭੋਰ ਪਈ ਮਰਦਾਨਾ ਬੋਲਿਓ ਜਾਮੋ ਨਾਨਕੀ ਪਾਸੀ ਭੋਜਨ ਕਰ ਤਿਆਰ ਤੁਜ ਦੇਵ ਹੈ ਖਾਏ ਜਾਓ ਸ਼ੁਦਨਾਸੀ ਭੋਰ ਪਇਓ ਮਰਦਾਨਾ ਬੋਲਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਦੀ ਨਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਚਰਿੱਤਰਾਂ ਦੀ ਚੱਲ ਰਹੀ ਹੈ। ਕੱਲ ਸਤਿਗੁਰਾਂ ਦੀ ਸਮਾਧੀ ਲੱਗ ਜਾਣ ਤੋਂ ਜਦੋਂ ਮਰਦਾਨੇ ਨੇ ਰਬਾਬ ਵਜਾਈ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਤਿੰਨ ਦਿਨ ਸਮਾਧੀ ਵਿੱਚ ਬੈਠੇ ਰਹੇ। ਮਰਦਾਨਾ ਭੁੱਖ ਦੇ ਨਾਲ ਬੇਵਿਲ ਹੋ ਗਿਆ। ਸਤਿਗੁਰਾਂ ਤੋਂ ਛੁੱਟੀ ਲੈ ਲਈ ਤੁਹਾਡਾ ਸਾਥ ਨਹੀਂ ਹੋ ਸਕਦਾ ਮੇਰੇ ਕੋਲੋਂ। ਘਰ ਦੇ ਵਿੱਚ ਆਇਆ ਨਾਨਕੀ ਜੀ ਦੇ ਰਬਾਬ ਰੱਖਣ ਵਾਸਤੇ ਸਾਰੀ ਗੱਲ ਦੱਸ ਦਿੱਤੀ। ਨਾਨਕੀ ਜੀ ਦਾ ਹਿਰਦਾ ਬਹੁਤ ਹੀ ਪ੍ਰੇਮ ਵਿੱਚ ਉਛਲਿਆ, ਨੇਤਰਾਂ ਤੋਂ ਜਲ ਛੱਡਿਆ। ਅਖੀਰ ਫੈਸਲਾ ਹੋਇਆ ਤੂੰ ਘਰ ਦੇ ਵਿੱਚ ਰੋਟੀ ਦੋ ਟਾਈਮ ਆ ਕੇ ਖਾ ਲਿਆ ਕਰ, ਜਦੋਂ ਬਾਹਰ ਜਾਵੋਗੇ ਸਾਡੇ ਪਾਸੋਂ ਪੈਸੇ ਲੈ ਲਈ। ਔਰ ਭਾਈ ਮਰਦਾਨੇ ਨੂੰ ਭੋਜਨ ਛਕਾ ਕੇ ਹੁਣ ਸਾਧ ਸੰਗ ਜੀ ਫਿਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਭੇਜਿਆ ਜਾ ਰਿਹਾ। ਔਰ ਜਿਸ ਤਰ੍ਹਾਂ ਇਹ ਪ੍ਰਸੰਗ ਆ ਰਿਹਾ ਆਪ ਸਰਵਣ ਕਰੋ।
ਦਵਈਆ ਛੰਦ ਭੋਰ ਪਈ ਮਰਦਾਨਾ ਬੋਲਿਓ।
ਦਵਈਆ ਛੰਦ ਭਾਈ ਸਾਹਿਬ ਜੀ ਇੱਥੇ ਲਿਖਦੇ ਨੇ ਤੇ ਸਵੇਰ ਹੋਈ ਭਾਈ ਮਰਦਾਨਾ ਜੀ ਬੋਲੇ
ਜਾਮੋ ਨਾਨਕ ਪਾਸੀ।
ਕਹਿਣ ਲੱਗੇ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਜਾਂਦਾ ਹਾਂ।
ਭੋਜਨ ਕਰ ਤਿਆਰ ਤੁਰਦੇਵ ਹੈ
ਭੋਜਨ। ਨਾਨਕੀ ਜੀ ਕਹਿੰਦੇ ਮਰਦਾਨੇ ਤੈਨੂੰ ਪਹਿਲਾਂ ਭੋਜਨ ਅਸੀਂ ਬਣਾ ਕੇ ਤਿਆਰ ਕਰਕੇ ਦਿੰਦੇ ਹਾਂ।
ਖਾਏ ਜਾਓ ਸੁਦਨਾਸੀ।
ਤੂੰ ਭੋਜਨ ਖਾ ਕੇ ਜਾਵੇ ਤੇ ਤੇਰੀ ਭੁੱਖ ਜਿਹੜੀ ਹੈ ਸਮੇਂ ਦੀ ਦੂਰ ਹੋ ਜਾਵੇ।
ਮਾਨ ਬਚਨ ਭੁੱਖ ਅਚੋ
ਆਹਾਰਾ। ਸਤਿਗੁਰੂ ਮਹਾਰਾਜ ਜੀ ਦੇ ਸੇਵਕ ਭਾਈ ਮਰਦਾਨੇ ਨੇ ਬਚਨ ਮੰਨ ਕੇ ਨਾਨਕੀ ਜੀ ਦਾ ਭੋਜਨ ਛਕਿਆ।
ਹੁਣ
ਸਾਧ ਸੰਗਤ ਜੀ ਚੱਲਣ ਵਾਸਤੇ ਉਜਾੜ ਨੂੰ ਤਿਆਰ ਹੋ ਗਿਆ।
ਜਰਾਮ ਦਿਓ ਤਬ
ਆਪਣੇ ਗੱਲ ਦਾ ਜਿਹੜਾ ਵਸਤਰ ਸੀ ਨਾ ਚੋਲਾ, ਜੈਰਾਮ ਨੇ ਇਸ ਨੂੰ ਦੇ ਦਿੱਤਾ।
ਹਰਖਤ ਭਾਰੀ
ਇਸ ਨੇ ਆਪਣੇ ਗੱਲ ਦੇ ਸਰੀਰ ਤੇ ਪੈਰ ਕੇ ਬਹੁਤ ਹੀ ਪ੍ਰਸੰਨਤਾ ਪ੍ਰਗਟ ਕੀਤੀ। ਭਾਈ ਜੈ ਰਾਮ ਨੇ ਇਸ ਨੂੰ ਖਰਚੇ ਵਾਸਤੇ 20 ਰੁਪਏ ਦੇ ਦਿੱਤੇ।
ਨਾਨਕੀ ਬੈਨਾ
ਨਾਨਕੀ ਜੀ ਸਾਧ ਸੰਗ ਜੀ ਬਚਨ ਕਹਿੰਦੇ ਹਨ
ਸਤਨਿਆਨ ਮੁਝੇ ਦਰਸ਼ਨ ਦੀ ਜੈ।
ਮੇਰਾ ਸੁਨੇਹਾ ਬੇਨਤੀ ਕਰਦੇ ਮੇਰੇ ਭਰਾਤਾ ਜੀ ਘਰ ਦੇ ਜਾ ਕੇ ਦਰਸ਼ਨ ਦੇਣ।
ਗੁਣ ਐਨਾ
ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਬੇਨਤੀ ਕਰੇ।
ਲਾਲ ਸਾਹਿਬ ਦੇ ਲਾ ਕਰ
ਬੰਦੇ ਦੀ ਬਹੁਤ ਹੀ ਲਾਲਸਾ ਇੱਛਾ ਜਾਣ ਕੇ ਦ੍ਰਿਸ਼ਟੀ ਕਰਕੇ ਜਰੂਰ ਘਰ ਦੇ ਜਾਣ।
ਮਰਦਾਨਾ ਤਿੰਨ ਢਿੱਗ
ਕਹਿੰਦੇ ਜਾ ਭਾਈ ਮਰਦਾਨਾ ਤੇ ਹੁਣ ਸਤਿਗੁਰੂ ਮਹਾਰਾਜ ਜੀ ਦੇ ਪਾਸ
ਥਾਨ ਨਾ ਜਾਵਾ।
ਸਤਿਗੁਰੂ ਮਹਾਰਾਜ ਜੀ ਅਪਰਾਮ ਹੋ ਕੇ ਹੋਰ ਥਾਂ ਕਿਤੇ ਨਾ ਚਲੇ ਜਾਣ।
ਅੰਦੇ ਧਰ ਦਬਾਵ ਕੋ ਗਮਨਿਓ।
ਸਾਧ ਸੰਗ ਜੀ ਆਪਣੇ ਮੋਢੇ ਦੇ ਉੱਤੇ ਰਵਾਬ ਰੱਖ ਕੇ ਭਾਈ ਮਰਦਾਨਾ ਚੱਲ ਪਿਆ।
ਢਿੱਗ ਤਬ ਆਇਓ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਆ ਗਿਆ।
ਵੰਦਨ ਕਰ ਬੈਸਿਓ ਗੁਰ ਬੋਲੇ।
ਮੱਥਾ ਟੇਕ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠ ਗਿਆ ਤੇ ਸਤਿਗੁਰੂ ਮਹਾਰਾਜ ਜੀ ਬੋਲੇ
ਕਿਉਂ ਰਬਾਬ ਪੁਣ ਲਿਆਇਓ।
ਕਹਿੰਦੇ ਭਾਈ ਮਰਦਾਨੇ ਤੇ ਰਬਾਬ ਤੋਂ ਕਿਉਂ ਫੇਰ ਲਿਆਉਣਾ ਕੀਤਾ।
ਕਹਿ ਗਿਓ ਮੈਂ ਧਰਮ ਜਬੈ
ਭਾਈ ਮਰਦਾਨਾ ਕਹਿੰਦਾ ਮਹਾਰਾਜ ਇਸ ਵੇਲੇ ਮੈਂ ਘਰ ਦੇ ਰਬਾਬ ਰੱਖਣ ਵਾਸਤੇ ਗਿਆ ਸੀ।
ਪਤਨੀ ਮਨ ਅਨੁਰਾਗਾ
ਭੈਣ ਜੀ ਦਾ ਮਨ ਜਿਹੜਾ ਸੀ ਬਹੁਤ ਹੀ ਪ੍ਰੇਮ ਦੇ ਜਾ ਗਿਆ।
ਮਮ ਜਾਵਣ ਕੀ ਬਾਤ ਸੁਣੀ ਤੈਨਾ,
ਜਿਸ ਵੇਲੇ ਮੇਰੇ ਤਲਵੰਡੀ ਜਾਣ ਦੀ ਗੱਲ ਉਹਨਾਂ ਨੇ ਸੁਣਨਾ ਕੀਤੇ,
ਕਿਨੋ ਵੱਡੋ ਬਰਾਗਾ,
ਬਹੁਤ ਹੀ ਆਪਣੇ ਮਨ ਦੇ ਬੈਰਾਗ ਕੀਤਾ।
ਰਾਮ ਜਰਾ ਆਪਣੇ ਮੁਖ ਬਚਨਾ,
ਆ ਕੇ ਜੈ ਰਾਮ ਜੀ ਨੇ ਵੀ ਆਪਣੇ ਮੁਖੋਂ ਇਸ ਤਰ੍ਹਾਂ ਬਚਨ ਉਚਾਰਨ ਕੀਤੇ,
ਨਵਲੋ ਪੁਰ ਸੁਲਤਾਨਾ,
ਜਿੰਨਾ ਚਿਰ ਮਰਦਾਨੇ ਸੁਲਤਾਨਪੁਰ ਦੇ ਚ ਰਹਿਣਾ ਹੈ,
ਨਵਲੋ ਭੋਜਨ ਖਾਓ ਹਮ ਕਰ,
ਉਹਨਾਂ ਚਿਰ ਸਾਡੇ ਘਰੋਂ ਦੋ ਸਮੇਂ ਤੂੰ ਭੋਜਨ ਆ ਕੇ ਛੱਕ ਜਾ ਕਰ,
ਉਹਦੀ ਖਰਚੀ ਪਾਨਾ,
ਜੇ ਕਰਕੇ ਬਾਹਰ ਜਾਣਾ ਹੈ ਤੇ ਮੇਰੇ ਹੱਥ ਵਿੱਚ ਇਹ ਖਰਚਾ ਦੇ ਦਿੱਤਾ ਹੈ,
ਗਰਕੋ ਅੰਬਰ
20 ਰੁਪਈਏ ਤੇ ਆਪਣੇ ਗਲ ਦਾ ਚੋਲਾ ਜਿਹੜਾ ਸੀ
ਪਠਾਇਆ,
ਜੈ ਰਾਮ ਨੇ ਦੇ ਕੇ ਮੈਨੂੰ ਆਪ ਜੀ ਦੇ ਪਾਸ ਭੇਜਿਆ ਹੈ,
ਭਗਨੀ ਭਨ ਆਣ ਸਦਨ ਮੁਜ,
ਤੇ ਭੈਣ ਜੀ ਨੇ ਸੁਨੇਹਾ ਦਿੱਤਾ ਹੈ ਕਿ ਮੇਰੇ ਭਰਾਤਾ ਜੀ ਮੇਰੇ ਘਰ ਵਿੱਚ ਆਉਣ,
ਜੋ ਦਰਸ਼ਨ ਕਰਦਾ ਆ
ਆਪਣੀ ਦਇਆ ਦ੍ਰਿਸ਼ਟੀ ਕਰਕੇ ਦਰਸ਼ਨ ਜ਼ਰੂਰ ਬਖਸ਼ੋ,
ਯਕੀਨੋ ਤਾਂ ਇਹ ਕੁਕਮਾ।
ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ, ਮਰਦਾਨਿਆ ਤੂੰ ਇਹ ਕੀ ਖੋਟਾ ਕੰਮ ਕੀਤਾ,
ਅੰਤੇ ਡੂਮ ਸੁਭਾਏ,
ਕਹਿੰਦੇ ਅਖੇਲ ਨੂੰ ਤੇਰਾ ਮਰਾਸੀਆਂ ਵਾਲਾ ਡੂਮਾਂ ਵਾਲੇ ਸੁਭਾਅ ਮੰਗਣ ਦਾ ਰਿਹਾ ਹਰੇਕ ਦੇ ਪਾਸੋਂ,
ਅੱਗੇ ਤਿਨ ਪਾਲਣ ਸ੍ਰੀ ਚੰਦਾ,
ਅੱਗੇ ਨਾਨਕੇ ਜੀ ਦੀ ਗੋਦੀ ਉਹਨਾਂ ਦੇ ਘਰ ਦੇ ਸ੍ਰੀ ਚੰਦ ਦੀ ਪਾਲਣਾ ਪਾਈ ਹੋਈ ਹੈ,
ਜਾਚੇ ਤੁਮ ਜਾਏ,
ਹੁਣ ਜਾ ਕੇ ਤੂੰ ਉਹਨਾਂ ਦੇ ਘਰ ਦੇ ਰੁਪਈਏ ਮੰਗ ਲਏ ਨੇ,
ਬਾਲ ਕਾਜ ਕੀਨੋ ਇਹ ਨਹੀਂ,
ਕਹਿੰਦੇ ਕੋਈ ਬਹੁਤਾ ਚੰਗਾ ਕੰਮ ਨਹੀਂ ਭਲਾ ਕੀਤਾ,
ਲਾਲਚ ਕਰ ਧਨ ਆਨਾ,
ਲਾਲਚ ਕਰਕੇ ਤੇ ਧਨ ਲਿਆਉਣਾ ਕੀਤਾ,
ਜਾਓ ਸ਼ਬਦ ਮੁਰ ਮੋਰ ਸੁਦੀ ਜਾ,
ਕਹਿੰਦੇ ਜਾ ਸ਼ਿਖਰ ਮੁੜ ਕੇ ਤੇ ਧਨ ਨੂੰ ਮੋੜ ਦੇ,
ਮੈਂ ਰੱਖੋ ਨਿਜ ਪਾਨਾ,
ਆਪਣੇ ਹੱਥ ਦੇ ਚ ਧਨ ਰੱਖਣਾ ਨਾ ਕਰ,
ਸੁਜੀ ਕੂਰ ਨਾ ਕਹਾ,
ਕਹਿਣ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣੋ ਮੈਂ ਝੂਠ ਨਹੀਂ ਬੋਲਦਾ,
ਮੈਂ ਜਾਚੇ ਮੈਂ ਜਾਏ,
ਮੈਂ ਜਾ ਕੇ ਪੈਸੇ ਜਿਹੜੇ ਨੇ ਨਾਨਕੀ ਦੇ ਪਾਸੋਂ ਮੰਗੇ ਨਹੀਂ,
ਮੈਂ ਆਪ ਤੈਨ ਹਿਰਦ ਕਰ ਹਿਰਦਾ,
ਉਹਨਾਂ ਨੇ ਆਪਣੇ ਹਿਰਦੇ ਦਾ ਪ੍ਰੇਮ ਕਰਕੇ ਮੈਨੂੰ ਇਹ ਪੈਸੇ ਦਿੱਤੇ ਆ,
ਹਮਲੇ ਕਰ ਆਏ,
ਜਦੋਂ ਮੈਂ ਲੈ ਕੇ ਆਪ ਜੀ ਦੇ ਪਾਸ ਆ ਗਿਆ ਹਾਂ,
ਜਬ ਜੇ ਬਦਲ ਤੋਂ ਬਦਲਾ ਬਦਲੋਗੇ,
ਜਿਸ ਢੰਗ ਦੇ ਨਾਲ ਤੁਸੀਂ ਆਪਣੇ ਮੁਖੋਂ ਉਚਾਰਨ ਕਰੋਗੇ,
ਮੈਂ ਅਨੁਸਾਰਾ,
ਮੈਂ ਉਸੇ ਢੰਗ ਤਰੀਕੇ ਨਾਲ ਆਪ ਜੀ ਦੇ ਅਨੁਸਾਰ ਹੀ ਰਹਾਂਗਾ,
ਜੋ ਤੂੰ ਸੰਗ ਹੋਏ ਨਿਰਬਹਿਵਾ,
ਤੇ ਜਿਸ ਤਰ੍ਹਾਂ ਵੀ ਆਪ ਜੀ ਦੇ ਨਾਲ ਮੇਰਾ ਨਿਭਾ ਹੋਵੇਗਾ,
ਐਸੇ ਕਰੋ ਵਿਚਾਰਾ,
ਤੇ ਉਸ ਢੰਗ ਦੇ ਨਾਲ ਮਹਾਰਾਜ ਤੁਸੀਂ ਇਹ ਵਿਚਾਰੋ ਜਾਂ ਮੈਂ ਉਸ ਢੰਗ ਨਾਲ ਵਿਚਾਰ ਕਰਦਾ ਹਾਂ,
ਮੈਂ ਸ੍ਰੀ ਗੁਰੂ ਨਾਲ ਆਸ ਨਾ ਰੱਖੀਏ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕਿ ਬੰਦਿਆਂ ਦੀ ਆਸਾ ਨਹੀਂ ਰੱਖੀ ਦੇ,
ਬਹੁਕਾਰ ਇਸ ਮਾਹੀ,
ਇਹਦੇ ਚ ਬਹੁਤ ਸਾਰੇ ਵਿਕਾਰ ਵਿਗਾੜ ਝਗੜੇ ਪੈਂਦੇ ਨੇ,
ਤ੍ਰਿਸ਼ਨਾ ਅਦਕ ਹੋਏ ਨਾ ਤ੍ਰਿਪਤਾ,
ਮਨੁੱਖ ਦੇ ਅੰਦਰ ਹੋਰ ਤ੍ਰਿਸ਼ਨਾ ਮੰਗਣ ਦੀ ਵੱਧਦੀ ਹੈ ਤੇ ਕਦੇ ਵੀ ਰੱਜਦਾ ਨੀ,
ਮੋਰ ਮੋਰ ਪਰਮਾਹੀ,
ਮੁੜ ਮੁੜ ਕੇ ਇਸ ਦਾ ਮਨ ਜਿਹੜਾ ਉਹ ਭਟਕਦਾ ਹੀ ਫਿਰਦਾ ਹੈ,
ਇੱਕ ਜਾ ਦੂਜੇ ਟਿਕ ਜਾਵਾ ਹੈ,
ਇੱਕ ਬੰਦੇ ਨੂੰ ਮੰਗ ਕੇ ਤੇ ਫਿਰ ਦੂਜੇ ਦੇ ਪਾਸ ਮੰਗਣ ਵਾਸਤੇ ਜਾਂਦਾ,
ਹੁਣ ਤੀਸਰ ਪੈ ਦੀਨਾ,
ਤੇ ਫਿਰ ਤੀਜੇ ਦੇ ਪਾਸ ਬਹੁਤ ਹੀ ਅਧੀਨ ਹੋ ਕੇ ਲੇਲਕਣੀਆਂ ਕੱਢਦਾ ਹੈ,
ਯਤਰ ਤੇ ਜਾ ਕੇ ਹੋਏ ਆਤਰ,
ਤੇ ਫਿਰ ਚੌਥੇ ਬੰਦੇ ਦੇ ਪਾਸੋਂ ਅਧੀਨ ਦੁਖੀ ਹੋ ਕੇ ਮੰਗਦਾ,
ਤ੍ਰਿਸ਼ਨਾ ਕੀਨ ਅਧੀਨਾ,
ਐਸੇ ਮਨੁੱਖ ਨੂੰ ਤ੍ਰਿਸ਼ਨਾ ਨੇ ਗੁਲਾਮ ਬਣਾ ਲਿਆ ਹੈ,
ਇੱਕ ਆਸ ਰੱਖੋ ਅਬਨਾਸੀ,
ਇੱਕ ਜੋ ਨਾਸ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ ਤੇ ਉਸੇ ਦੀ ਆਪਣੇ ਮਨ ਦੇ ਚਾਸਾ ਰੱਖੋ,
ਤ੍ਰਿਸ਼ਨਾ ਨਾਸੇ ਅਨਾ,
ਤੇ ਹੋਰ ਜਿਤਨੇ ਵੀ ਮੰਗਣ ਦੀ ਪਦਾਰਥਾਂ ਦੀ ਤ੍ਰਿਸ਼ਨਾ ਉਹ ਸਾਰੀ ਨਾਸ ਹੋ ਜਾਵੇ,
ਜੈ ਜੈ ਹੋਏ ਪਚਾਵੇ ਤਹਿਤ,
ਜਿੱਥੇ ਜਿੱਥੇ ਵੀ ਮਨੁੱਖ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਔਰ ਟਿਕੇ ਹੋਏ ਉੱਥੇ ਉੱਥੇ ਰੋਜੀ ਪਹੁੰਚਾਉਂਦਾ ਹੈ,
ਮਦ ਪਖਾਨਾ,
ਤੇ ਔਰ ਕੀੜਾ ਜਿਹੜਾ ਹੈ ਤੇ ਪਖਾਨਾ ਪੱਥਰ ਦੇ ਚ, ਤੇ ਉਸ ਪੱਥਰ ਦੇ ਕੀੜੇ ਨੂੰ ਵੀ ਵਾਹਿਗੁਰੂ ਪਰਮੇਸ਼ਰ ਰੋਜੀ ਦਿੰਦਾ ਹੈ,
ਉਧਰ ਵੇਖੇ ਪ੍ਰਤਪਾਲਾ ਜੋ,
ਦੇਖੋ ਮਾਤਾ ਦੇ ਪੇਟ ਦੇ ਵਿੱਚ 9 ਮਹੀਨੇ ਬੱਚੇ ਦੀ ਪਾਲਣਾ ਵਾਹਿਗੁਰੂ ਪਰਮੇਸ਼ਰ ਕਰਦਾ,
ਜਨਮ ਦੇ ਆਹਾਰਾ,
ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ ਤੇ ਉਸੇ ਵੇਲੇ ਇਸ ਨੂੰ ਭੋਜਨ ਦੇ ਦਿੰਦਾ ਹੈ,
ਪੂਰਵ ਅਸਥਨ ਮੈਂ ਕੁਛ ਨਹੀਂ,
ਪਹਿਲਾਂ ਮਾਤਾ ਦੇ ਅਸਥਨਾਂ ਦੇ ਅੰਦਰ ਕੁਝ ਵੀ ਨਹੀਂ ਹੁੰਦਾ,
ਪਸਮਤ ਧਾਰਾ,
ਜਿਸ ਵੇਲੇ ਬੱਚੇ ਦਾ ਜਨਮ جنم نیڑے آتا تے اس ویلے ماتا دے اشنا وچ دودھ آ جاتا بچے دے جنم تو تے دودھ دیاں دھاراں جڑیاں نے پسواں دیاں نے
اے بدلا کرے استرے اور کرے
اس طرح کہندے جان کے تے اپنے ہردے نوں ٹکا کے اچل کر کے
سنتوخ سدائی
سدا واسطے سنتوخ دھار کے رکھنا کر
جتن گر نو تامر تل اہ
جلاں وچ وی تھلاں وچ وی آکاش وچ وی تے اور جو تانبے دی دھرتی وچ سپ رہندے نے
جہ لگ چر اچرائی
جتھے تائیں جڑ تے چیتن نے تے سب نوں واہگرو پرمیشر روزی دے رہا
روش پالن پوش پالنا کرت ملاسا
جی پروش گپت ہو کے واہگرو پرمیشر پالنا کرتا تے ایسے اس دے آنند آئے کوتک نے
کوئی نہ بنا آہارا
کوئی بھی واہگرو پرمیشر دے روزی دے پروان تو نہیں رہندا
اس ادار کو تج کرے پرمت
ایسے جڑے داتے واہگرو پرمیشر نوں چھڈ کے ہودر بھرم دے نے
کرشنا دکھ پروارا
تے انہاں نوں کرشنا دے دکھ نے تے پروارا پرویڑ کیتا ہویا گھیریا ہویا ہے
خدا سنے جان بین سرون سونا
سردار سنگھ جی امرت ورگے بچن جڑے سی اپنے کناں دے وچ مردانے نے سن کے
من میں آپ سنتوکھا
من دے اندر بھائی مردانے دے سنتوک جڑا سی آ گیا
جنم جنم کی تشنا دکھ تے
جنم جنمانتراں دی جو تشنا ہے تے اس دے دکھ تو
جے گیان بر پکھا
بار شریشت گیان دے کے تے ستگرو مہاراج جی نے اس نو پوکھا ترپت کر دتا بھاو کی ہے اس نو پوکشت کیتا پالنا کیتے
مدن مدت مردانا
آج ہی مکھوں ساتھ سنگ جی مردانا جڑا ہے تے بچن کہندا
چلیے تم کو سسا ہکارا
ہاں جی بدن بدت مردانہ چلیے بھائی مردانہ جی مکھوں کہندا مہاراج چلیے
تم کو سسا ہکارا
بھن جی نے سدنا کیتا ہے
چلو میں دیو رجت پانا
میں تہاڈے نال ہی چلدا تے 20 روپیے واپس موڑ دیندا ہاں
اپار دے وچارا
ہن میرے ہردے چ وچار چنگی طرح ٹک گئی ہے
جو نہ مٹو چل مردانا
مہاراج کہندے مردانے چل اسی بھن جی دا کیا ہویا نہیں دور کر سکدے
سنگ کاج ہے تیرے
تیرے نال ہی ساڈا بہت بڑا کام ہے
نگر میں سب نے پہنچے
سلطان پردیش گئے نے نہ گھر دیش نہ کی جی پہنچ گئے
داسی تلسا ہیرے
تلساں داسی نے ستگرو مہاراج جی نو ویکھ کے
ادو گوہاری تب ہی
تھلے سات سنگ جی کھڑے سی تے تھلوں ہی آواز جڑی سی ماری بدو پرات جی آئے ہے بھن جی تہاڈے پراتا جی آ گئے
نانکی آنگن میں
نانکی جی ہردے چ بہت ہی پرسن ہوئے تے جڑا آنند انگاں وچ ہردے چ میوندا نہیں
کیکی کن کر جائے
جس طرح بدل دے گرجن تو کیکی موراں نوں خوشی پرگٹ ہوندی اس طرح نانکی جی نوں خوشی پرگٹ ہوئے
پگ پگ چ پرتائے تریو سر
کرنا دے اتے ساتھ سنگ جی کالی نال بھج کے نانکی نے سیس رکھیا
دھرم پیل کرتا ہی
جڑا دھرم ہے تے اس نوں پیل کی دبا کے جا الٹ کے اس دھرم تو الٹ ہو کے ستگراں دے چرناں دے اتے سیس رکھیا کیونکہ بڑی نانکی جی سی تے پار ستگرو چھوٹے سی اے جڑا دھرم سی اس نوں پیل کے چرناں دے سیس رکھیا
جو کر پار تیرے سر تر تب لے کر
ہاں جی جگ کر پار تے سر تر لے کر دو ہتھاں دے اتے ہی ستگراں نے نانکی دے سر نوں لے کے
پرم پرکھ پن پراہی
اور پرم پرکھ ستگرو مہاپرش پہ کہن لگے
جاتے ہو تم کرن ہے آو
کہندے بھن جی اسے کر کے میں تہاڈے گھر دے تے نہیں آوندا
چرن سر تائی
جس ویلے بھی میں تہاڈے گھر دے چاہنا تے تسی بھج کے میرے پیراں دے اتے سر رکھ دیندے ہو
اور نہ ملو آن کر تم کو
مڑ کے میں کدے بھی تہانوں نہیں ملاں گا کہ
اوئے اوگن ادکائی
اس دے اندر بہت بڑا اوگن ہو جاندا ہے
او بھراتا جی جو تم پاکھو
نانکی جی کہندے ہے بھرا جی سنو جس طرح تسی کہندے ہو
اوئے آئس انسارا
میں اسی طرح تہاڈی آگیا دے انساری ہاں
درشن دیوت مجرے
اپنا درشن جڑا مینوں ہمیشہ واسطے دیندے رہو
کر دیو سارا
اپنے ہردے دے چو کدے بھی مینوں بھلاونا نہ کرو
سمرن ہو من میں کر
ہمیشہ میں تہاڈا سمرن ਕਰਨ ਆਪਣੇ ਹਿਰਦੇ ਚ ਕਰਦੀ
ਹਾਂ।
ਕਦੇ ਕਦੇ ਤੁਸੀਂ ਮੇਰੇ ਘਰ ਦੇ ਚ ਬੁਲਾਏ ਹੋਏ ਆਉਂਦੇ ਹੋ।
ਕਰਨਾ ਕਰਤ ਰਹੋ ਕਰਨਾ ਕਰੀ
ਕਿਰਪਾ ਦੀ ਕਾਣੀ ਸਤਿਗੁਰੂ ਆਪ ਕਿਰਪਾ ਕਰਦੇ ਰਹੋ।
ਨਾਰਨ ਗਤਦਾ ਨਾ
ਆਪ ਜੀ ਦਾ ਚਿਹਰਾ ਹੈ ਕਬਲ ਵਰਗਾ ਤੇ ਮੁਕਤੀ ਨੂੰ ਦੇਣ ਵਾਲਾ।
ਜਨਜ ਮਨ ਮੈਂ ਮਿਲ ਲਾਲਸਾ
ਜਿਸ ਵੇਲੇ ਆਪਣੇ ਮਨ ਦੇ ਵਿੱਚ ਮਿਲਣ ਦੀ ਲਾਲਸਾ ਇੱਛਾ ਹੋਵੇ
ਜਸਪਤ ਆਵੋ
ਭੈਣ ਜੀ ਤੁਸੀਂ ਸਾਨੂੰ ਯਾਦ ਕਰੋਗੇ ਤੇ ਮੈਂ ਸ਼ੀਘਰ ਹੀ ਆਵਾਂਗਾ।
ਨਿਕਟ ਕਦੋਂ ਕਿਤੀ ਦੁਰਾ
ਆਦਿ ਚਾਹੇ ਮੈਂ ਨੇੜੇ ਹੋਵਾਂ ਤੇ ਕਦੋਂ ਆਤਵਾ ਦੂਰ ਹੋਵਾਂ
ਮੈਂ ਬਿਲਮ ਨਾ ਲਾਵਾਂ
ਮੈਂ ਤਦੋਂ ਬਿਲਮ ਦੇਰ ਨਹੀਂ ਲਾਵਾਂਗਾ ਤੇ ਉਸੇ ਵੇਲੇ ਭੈਣ ਜੀ ਤੁਹਾਡੇ ਘਰ ਵਿੱਚ ਹਾਜ਼ਰ ਹੋਵਾਂਗਾ।
ਮਰਦਾਨਾ ਆ ਬੇਬੇ ਜੀ ਕੇ
ਆਦਿ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਤੇ ਹੁਣ ਬੇਬੇ ਭੈਣ ਜੀ ਦੇ
ਉਹ ਘਰ ਖਿੱਚ ਜਾਊ
ਜਿਹੜੇ 20 ਰੁਪਈਏ ਤੋਂ ਕੱਲ ਇਹਨਾਂ ਤੋਂ ਲੈ ਗਿਆ ਸੀ ਤੇ ਇਹਨਾਂ ਨੂੰ ਵਾਪਸ ਮੋੜ ਦੇ।
ਨਾਨਕੀ ਜਾਤੇ ਨਹੀਂ
ਨਾਨਕੀ ਜੀ ਕਹਿਣ ਲੱਗੇ ਐ ਭਰਾਤਾ ਜੀ ਮਰਦਾਨੇ ਨੇ ਸਾਡੇ ਪਾਸੋਂ ਮੰਗੇ ਨਹੀਂ ਸੀ
ਆਪ ਹੀ ਸੋ
ਅਸੀਂ ਆਪ ਹੀ ਇਸ ਨੂੰ ਰੁਪਈਏ ਦਿੱਤੇ ਹਨ।
ਭਗਤ ਨੂੰ ਹਰ ਕੀ ਬਹੁਤ ਪਿਆਰੀ
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭੈਣ ਜੀ ਤੂੰ ਹਰੀ ਵਾਹਿਗੁਰੂ ਪਰਮੇਸ਼ਰ ਦੀ ਭਗਤਣੀ ਹੈ ਬਹੁਤ ਹੀ ਪਿਆਰੀ
ਜੋ ਵੱਡੇ ਕੋ ਸੁਣ ਹੈ
ਵਾਹਿਗੁਰੂ ਪਰਮੇਸ਼ਰ ਹਮੇਸ਼ਾ ਵੱਡਿਆਂ ਦਾ ਕਿਹਾ ਜਿਹੜਾ ਉਹ ਸੁਣ ਲੈਂਦਾ ਹੈ
ਸੌਂਪੇ ਹਮ ਤੇਗੀ ਕਰਤਾਰਾ
ਇਸ ਵਾਸਤੇ ਭੈਣ ਜੀ ਤੂੰ ਕਹਿ ਕੇ ਸਾਨੂੰ ਕਰਤਾਰ ਦੇ ਪਾਸ ਹੀ ਸੌਂਪ ਦੇ ਕਿਉਂਕਿ ਕਰਤਾਰ ਜਿਹੜਾ ਵੱਡਿਆਂ ਦੀ ਗੱਲ ਸੁਣ ਲੈਂਦਾ ਹੈ
ਭਲੀ ਬਾਤ ਸਾਬਨ ਹੈ
ਫਿਰ ਸਾਰੀ ਚੰਗੀ ਗੱਲ ਬਣ ਜਾਂਦੀ ਹੈ
ਨਾਨਕੀ ਜਾਣਤ ਹੋ ਗਏ
ਇਹਦਾ ਕਾਰਨ ਕੀ ਹੈ ਕਿ ਕਰਤਾਰ ਵਾਹਿਗੁਰੂ ਦੇ ਸਾਰੇ ਪੈਸੇ ਨੇ ਸਾਨੂੰ ਕਰਤਾਰ ਨੂੰ ਸੌਂਪ ਦਿਓ ਤੇ ਵੱਡਿਆਂ ਦੀ ਕਰਤਾਰ ਮੰਨ ਲੈਂਦਾ ਭਾਵ ਕਿ ਇਹ ਪੈਸੇ ਮੋੜਨ ਦਾ ਇੱਕ ਢੰਗ ਸੀ ਪਿਆਰ ਵਾਲਾ ਤੇ ਅੱਗੇ ਆਪ ਪੜੋ
ਬੰਤ ਨਾਨਕੀ ਨਾਨਕੀ ਜਾਣਤੀ ਹੋ ਗਏ
ਨਾਨਕੀ ਜੀ ਕਹਿਣ ਲੱਗੀ ਭਰਾਤਾ ਜੀ ਤੁਸੀਂ ਇਸ ਤਰ੍ਹਾਂ ਜਾਣਦੇ ਹੋਵੋਗੇ
ਇਹ ਮੇਰੇ ਭਰਾਤਾ ਜਾਣੇ
ਸਾਡੀ ਭੈਣ ਮੈਨੂੰ ਭਰਾ ਰੂਪ ਕਰਕੇ ਜਾਣਦੀ ਹੈ
ਪਰਮੇਸ਼ਰ ਬਾਪ ਤੁਮ
ਜੋ ਪਰਮ ਸਾਰਿਆਂ ਤੋਂ ਵੱਡਾ ਸਰੂਪ ਹੈ ਪਰਮ ਐਸ਼ਰ ਵਿਭੂਤੀ ਵਾਲਾ ਵਾਹਿਗੁਰੂ ਪਰਮੇਸ਼ਰ ਉਹਦਾ ਬਾਪ ਸਰੂਪ ਹੋ ਤੁਸੀਂ
ਪੂਰਨ ਪੁਰਖ ਪੁਰਾਣੇ
ਪੂਰਨ ਪੁਰਖ ਹੋ ਤੇ ਪੁਰਾਣੇ ਅਨਾਦੀ ਸਰੂਪ ਹੋ
ਵਾਰ ਕਹਾਉ ਨਾਮ ਉਤੇ
ਵਾਰ ਵਾਰ ਮੇਰੇ ਪਾਸੋਂ ਨਾਮ ਕਹਾਉਣਾ ਕਰੋ ਮਹਾਰਾਜ ਜੀ ਕਹਿੰਦੇ ਭੈਣ ਜੀ ਜਿਹੜੇ 20 ਰੁਪਈਏ ਮਰਦਾਨੇ ਨੂੰ ਦਿੱਤੇ ਸੀ ਤੇ ਤੁਸੀਂ ਵਾਪਸ ਲੈ ਲਓ
ਮਰਦਾਨਾ ਜੀ ਬੰਸ ਮਰਾਸੀ
ਮਰਦਾਨਾ ਜਿਹੜਾ ਆਪਣੀ ਬੇਦੀਆਂ ਦੀ ਬੰਸ ਦਾ ਮਰਾਸੀ ਹੈ ਜਿਸ ਵੇਲੇ ਫੇਰ ਆਇਆ ਤੇ ਇਸ ਨੂੰ ਤੁਸੀਂ ਦੇ ਦਿਓ
ਦੂਸਰਾ ਕਵੇ ਨਾ ਭੇਜੋ ਜਾਂ
ਭਾਈ ਮਰਦਾਨੇ ਨੂੰ ਕਦੇ ਖਾਲੀ ਨਹੀਂ ਭੇਜਣਾ
ਬੇਦੀ ਕੁਲ ਤਨੀਆ
ਬੇਦੀਆਂ ਜੀ ਕੁਲ ਦੀ ਤਨੀਆ ਸਪੁੱਤਰੀ ਹੈ
ਕੁਛ ਪਾਇਓ
ਸ੍ਰੀ ਚੰਦ ਨੂੰ ਤੁਸੀਂ ਆਪਣੀ ਗੋਦੀ ਵਿੱਚ ਪਾਇਆ ਹੈ
ਬਣਿਆ
ਤਾਂ ਵੀ ਕਹਿੰਦੇ ਮਰਦਾਨੇ ਨੂੰ ਕੁਝ ਨਾ ਕੁਝ ਦੇਣਾ ਹੀ ਬਣਦਾ ਕਿਉਂਕਿ ਸਾਡੀ ਇਹ ਕੁਲ ਦਾ ਮਰਾਸੀ ਹੈ ਹਿਰਦੇ ਚ ਪ੍ਰਸੰਨ ਹੋ ਕੇ ਤੇ ਸਾਨੂੰ ਤੁਸੀਂ ਭੈਣ ਜੀ ਆਗਿਆ ਕਰ ਦਿਓ
ਦੇਸ਼ ਵਿਦੇਸ਼ਾਂ
ਦੇਸ਼ਾਂ ਤੇ ਪ੍ਰਦੇਸ਼ਾਂ ਨੂੰ ਜਾ ਕੇ ਵੇਖਣਾ ਕਰਾਂ
ਚਿੰਤਾ ਚ ਬੀਜ ਵਿੱਚ ਰਹੀਏ
ਆਪਣੇ ਚਿਰ ਦੇ ਅੰਦਰ ਤੇ ਕੋਈ ਵੀ ਚਿੰਤਾ ਨਾ ਕਰੋ ਤੇ ਨਾ ਕੋਈ ਵਿਚਾਰ ਕਰੋ
ਰੋ ਧੀਰ ਤਰ ਜੈਸਾ
ਜਿਵੇਂ ਧਰਤੀ ਹੁੰਦੀ ਹੈ ਤੇ ਧਰਤੀ ਵਾਂਗ ਧੀਰਜ ਹੌਸਲਾ ਧਾਰਨ ਕਰੋ
ਜਵਿਆਓ ਤੁਦਕਾ
ਜਿਸ ਵੇਲੇ ਭੈਣ ਜੀ ਤੁਸੀਂ ਯਾਦ ਕਰੋਗੇ ਤੇ ਮੈਂ ਛੇਤੀ ਆਵਾਂਗਾ
ਦੂਰ ਨਾ ਜਾਣੋ ਬੈਨਾ
ਸਾਡੇ ਵਚਨ ਜਿਹੜੇ ਝੂਠੇ ਨਾ ਸਮਝਣਾ ਕਰਿਓ
ਸੋਦਰੀ ਸਹਿਤੀ ਸੁਨੇਹਾ
ਸੁਣ ਕੇ ਸਤਿਗੁਰਾਂ ਦੇ ਵਚਨ ਭੈਣ ਜੀ ਨਾਨਕੀ ਨੇ ਸਹਿਤ ਪਿਆਰ ਦੇ
ਸਗਲ ਵਚਨ ਗੁਣੇ ਨਾ
ਸਾਰੇ ਵਚਨ ਗੁਣਾਂ ਦੇ ਘਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ
ਜੇ ਸਦਨ ਆਵੋ
ਜੇ ਕਰਕੇ ਭਰਾਤਾ ਜੀ ਇੱਥੇ ਰਹਿੰਦੇ ਆ ਤੁਸੀਂ ਘਰ ਵਿੱਚ ਨਾ ਆਓ
ਪਿੱਤਰ ਵਾਸੂ
ਤੇ ਤਾਂ ਵੀ ਇਸ ਵਾਸਤੇ ਭਰੋਸਾ ਰਹਿੰਦਾ ਵੀ ਮੇਰੇ ਭਰਾਤਾ ਜੀ ਕੋਲ ਹੀ ਅਜੇ ਹਨ ਟਿਕੇ ਹੋਏ
ਅਧੀਰ ਉਪਦੇਸ਼ ਗਏ ਤੇ
ਜਿਸ ਵੇਲੇ ਤੁਸੀਂ ਪਰਦੇਸ਼ ਵਿੱਚ ਚਲੇ ਗਏ ਤੇ ਮੈਂ ਬਹੁਤ ਕਾਹਲੀ ਪੈ ਜਾਵਾਂਗੀ
ਨਾ ਪਿਖਾਉ ਪਾਸੂ
ਨਾ ਤੁਹਾਨੂੰ ਤੁਹਾਡੇ ਬਚਨ ਸੁਣਾਂਗੀ ਤੇ ਨਾ ਤੁਹਾਨੂੰ ਨੇੜੇ ਵੇਖਾਂਗੀ
ਮਤ ਕਰਮੋ ਜਾਤ ਹੂੰ ਹਮਰਾ
ਸਾਡਾ ਜਿਹੜਾ ਮੋਹ ਹੈ ਇਸ ਨੂੰ ਛੱਡ ਕੇ ਤੁਸੀਂ ਜਾ ਰਹੇ ਹੋ
ਕਿਉਂ ਭਾਵੇਂ ਉਹ ਤੇਰੇ
ਕਿਸ ਤਰ੍ਹਾਂ ਭਰਾਤਾ ਜੀ ਤੁਹਾਡੇ ਮਨ ਦੇ ਚੰਗਾ ਲੱਗਦਾ
ਰਮਨ ਕੀ ਤੁਮ ਜਾਣ ਬੂਝ ਕਰ
ਦਿਸੇ ਮਨਾਂ ਦੀ ਜਾਣ ਕੇ ਬੁੱਝ ਕੇ ਸਮਝ ਕੇ
ਕਿਉਂ ਨਾ ਰਹੋ ਟਿਕ ਮੇਰੇ
ਕਿਉਂ ਨੀ ਭਰਾਤਾ ਜੀ ਤੁਸੀਂ ਸਾਡੇ ਪਾਸ ਰਹਿੰਦੇ
ਕਹੀਏ ਮੋਹ ਤਜਨਾ ਸੁਣ ਭਗਨੀ
ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭੈਣ ਜੀ ਸੁਣੋ ਇਹ ਜਿਹੜਾ ਮੋਹ ਹੈ ਸਰੀਰਾਂ ਦਾ ਛੱਡਣਾ ਚਾਹੀਦਾ
ਦੂਸਰੇ ਜੇ ਬੰਦੇ
ਜਿਹੜੇ ਇਸ ਤਰ੍ਹਾਂ ਮੋਹ ਦੀ ਰੱਸੀ ਦੇ ਵਿੱਚ ਮਨੁੱਖ ਬੰਨੇ ਹੋਏ ਨੇ
ਨੈਣ ਕੇ ਤੇ ਨਿਰਸਨ ਪਾਵ ਹੈ
ਉਹ ਬੰਦੇ ਕਦੇ ਵੀ ਆਪਣੇ ਘਰ ਤੋਂ ਬਾਹਰ ਨਹੀਂ ਜਾਣਾ ਪਾਉਂਦੇ
ਅਸ਼ਟ ਜਾਮ ਫਸੇ ਧੰਦੇ
ਅੱਧੇ ਪੈਰ ਆਪਣੇ ਘਰ ਦੇ ਕਾਰੋਬਾਰ ਧੰਦਿਆਂ ਦੇ ਵਿੱਚ ਫਸੇ ਰਹਿੰਦੇ ਨੇ
ਹੋਰ ਧੀਰ ਵਿਚਾਰ ਵਿਵੇਕੂ
ਆਪਣੇ ਹਿਰਦੇ ਚ ਹੌਸਲਾ ਧਾਰ ਕੇ ਤੇ ਇਸ ਵਿਵੇਕ ਗਿਆਨ ਦੀ ਵਿਚਾਰ ਕਰ
ਸਿਮਰਨ ਤੇ ਮੈਂ
ਇਸ ਵੇਲੇ ਭੈਣ ਜੀ ਤੁਸੀਂ ਯਾਦ ਕਰੋਗੇ ਤੇ ਮੈਂ ਆਵਾਂਗਾ
ਦੇਸ਼ ਵਿਦੇਸ਼ ਦੇਖਣੇ ਇੱਛਾ
ਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ ਮੇਰੀ ਦੇਖਣ ਦੀ ਇੱਛਾ ਹੈ
ਜੇ ਨਿਦੇਸ਼ ਤੁਮ ਜਾਵਾ
ਤੁਹਾਡੀ ਆਗਿਆ ਲੈ ਕੇ ਮੈਂ ਜਾਵਾਂਗਾ
ਬਚਨਾਂ ਦੇ ਧੀਰਾ
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬਹੁਤ ਤਰ੍ਹਾਂ ਬਚਨ ਉਚਾਰਦੇ ਹੌਸਲਾ ਦੇ ਕੇ
ਨਏ ਕਾਰਖਿਕ ਸੋ
ਉਹ ਜਿਹੜੇ ਰੁਪਈਏ ਸੀ ਵੀ ਭੈਣ ਨਾਨਕੀ ਨੂੰ ਮੋੜ ਦਿੱਤੇ
ਜੇਕਰ ਵਿਦਾ ਚਲੇ ਦੁਪੰਜਨਾ
ਦੁੱਖਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਮਹਾਰਾਜ ਦੀ ਵਿਦਿਆ ਲੈ ਕੇ ਚੱਲ ਪਏ
ਮਰਦਾਨਾ ਸੰਗ ਦੋ
ਭਾਈ ਮਰਦਾਨਾ ਜੀ ਨਾਲ ਹਨ
ਮੇਰੇ ਪੀਰ ਤੇ ਰੋਜ਼ ਭਗਨੀ
ਵਿਛੋੜੇ ਦੀ ਪੀੜਾ ਕਰਕੇ ਭੈਣ ਜੀ ਰੋ ਰਹੇ ਨੇ
ਆਖਣ ਬਸਣਾ ਚੱਲਈ
ਰੱਖਣ ਦਾ ਕੋਈ ਵੀ ਬਸ ਜ਼ੋਰ ਪੇਸ਼ ਨਹੀਂ ਚੱਲਦੀ
ਮੈਂ ਸੰਤੋਖ ਸਿੰਘ ਪਾਪੂਰਨ
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ 36ਵਾਂ ਅਧਿਆਰ ਸੀ ਪੂਰਾ ਹੋ ਗਿਆ ਗੁਰੂ ਦੇ ਜਸ ਵਾਲਾ
ਜੈ ਦੁੱਖ ਦਲ ਮਰਈ
ਇਸ ਵਾਸਤੇ ਜਿਹੜਾ ਸਤਿਗੁਰਾਂ ਦੇ ਚਰਨਾਂ ਨੂੰ ਧਿਆਵੇਗਾ ਆਪਣੇ ਦੁੱਖਾਂ ਤੇ ਦਲਿੰਦਰਾਂ ਨੂੰ ਮੜ ਲਵੇਗਾ
ਸਾਗਰ ਸ੍ਰੀ ਨਾਨਕ ਚਰਤ
ਹੁਣ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੰਗਲ ਕਰਕੇ ਤੇ ਅੱਗੇ ਇਤਿਹਾਸ ਜਿਹੜਾ ਅਗਲਾ ਉਸ ਨੂੰ ਸ਼ੁਰੂ ਕਰਦੇ ਨੇ ਇੱਥੇ ਇੱਕ ਅਲੰਕਾਰ ਵਰਤਿਆ ਹੈ ਜਿਸ ਤਰ੍ਹਾਂ ਦੇਵਤਿਆਂ ਨੇ ਔਰ ਦੰਤਾਂ ਦੇ ਪਾਸੋਂ ਡਰਦਿਆਂ 14 ਰਤਨ ਸਮੁੰਦਰ ਵਿੱਚ ਖੀਰ ਸਮੁੰਦਰ ਵਿੱਚ ਲੁਕੋ ਦਿੱਤੇ ਸੀ ਜਦੋਂ ਇਹ ਸਤਸੰਗ ਜੀ ਡਰ ਉਹਨਾਂ ਦਾ ਟਲ ਗਿਆ ਤੇ ਫੇਰ ਇਹਨਾਂ ਨੂੰ ਕੱਢਣ ਵਾਸਤੇ ਯਤਨ ਕੀਤਾ ਗਿਆ ਦੇਵਤੇ ਦੇ ਦੈਨ ਦੋਵੇਂ ਲਾਏ ਗਏ ਤੇ ਉਹਨੂੰ ਰਾਚਲ ਪਰਬਤ ਦਾ ਮਧਾਣਾ ਬਣਾ ਕੇ ਸ਼ੇਸ਼ ਨਾਗ ਦਾ ਨੇਤਰਾ ਬਣਾ ਕੇ ਤੇ ਇਸ ਢੰਗ ਦੇ ਨਾਲ ਕੱਛਾ ਅਵਤਾਰ ਨਹੀਂ ਬਣਿਆ ਔਰ ਇਹ ਇੱਕ ਮਿਥਿਹਾਸ ਹੈ ਹਿੰਦੂ ਮਿਥ ਹੈ ਔਰ ਇਹ ਇੱਕ ਅਲੰਕਾਰ ਵਰਤਿਆ 14 ਰਤਨਾਂ ਨੂੰ ਕੱਢਿਆ ਹੈ ਫਿਰ ਉਹ ਰਤਨ ਜਦੋਂ ਵੰਡੇ ਗਏ ਉਹਨਾਂ ਨੂੰ ਲੈਂਦਾ ਕੋਈ ਨਹੀਂ ਸੀ ਵੰਡਣ ਵਾਲਾ ਆਪ ਹੀ ਚੰਗੀਆਂ ਚੀਜ਼ਾਂ ਦਾ ਮਾਲਕ ਬਣਦਾ ਸੀ ਅਖੀਰ ਵਿਸ਼ਨੂੰ ਨੂੰ ਮੋਹਣੀ ਇਸਤਰੀ ਦਾ ਅਵਤਾਰ ਧਾਰਨਾ ਪਿਆ ਔਰ ਉਸ ਨੂੰ ਵੇਖ ਕੇ ਸਾਰੇ ਦੇਵਤੇ ਦੈਂਤ ਮੋਹਤ ਹੋ ਗਏ ਜੋ ਜੋ ਕਿਸੇ ਨੂੰ ਦਿੱਤਾ ਉਹ ਲੈ ਲਿਆ ਤੇ ਇਹ ਇੱਕ ਅਲੰਕਾਰ ਭਾਈ ਸੰਤੋਖ ਸਿੰਘ ਨੇ ਇੱਥੇ ਵਰਤਿਆ ਹੈ ਇਹ ਜੋ ਸਤਿਗੁਰਾਂ ਦਾ ਇਤਿਹਾਸ ਨਾਮ ਪ੍ਰਕਾਸ਼ ਹੈ ਤੇ ਔਰ ਬੜੇ ਸੂਤਰ ਰੂਪ ਵਾਕ ਇਸ ਦੇ ਅੰਦਰ ਉਚਾਰਨ ਕੀਤੇ ਨੇ ਤਾਂ ਕਿ ਸਮਝ ਆ ਜਾਵੇ ਪਹਿਲਾਂ ਇਸ ਦੀ ਮੈਂ ਵਿਆਖਿਆ ਕਰ ਦਿੱਤੀ ਹੈ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੈਸੇ ਸੁਖ ਸਾਗਰ ਸ੍ਰੀ ਨਾਨਕ ਚਰਤ ਸੁਖਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੌਤਕ ਜਿਹੜੇ ਉਹ ਸੁਖਾਂ ਨੂੰ ਦੇਣ ਵਾਲੇ ਹਨ ਸੁਖਾਂ ਦਾ ਸਮੁੰਦਰ ਹਨ
ਬਾਲਾ ਮੰਦਰ ਰੂਪ
ਤੇ ਭਾਈ ਬਾਲਾ ਜੀ ਮਧਿਆਚਲ ਪਹਾੜ ਦਾ ਰੂਪ ਹੈ ਕਿਉਂਕਿ ਮਧਾਣਾ ਪਾਇਆ ਸੀ ਰੜਕਣ ਵਾਸਤੇ ਸਮੁੰਦਰ ਦੇ ਤਾਏ ਇਹ ਜਿਹੜਾ ਇਤਿਹਾਸ ਨੂੰ ਵਿਚਾਰਦਾ ਹੈ ਕਥਾ ਕਹਿ ਰਿਹਾ ਇਹ ਇੱਕ ਮਧਾਣੇ ਵਾਂਗ ਮਧਾਣੀ ਵਾਂਗ ਭਾਈ ਬਾਲਾ ਜੀ ਮਰਦਾਚਲ ਮੰਦਰਾਚਲ ਪਹਾੜ ਵਾਂਗ ਹਨ ਇਸ ਇਤਿਹਾਸ ਨੂੰ ਵਿਚਾਰਨ ਵਾਲੇ ਰੜਕਣ ਵਾਲੇ
ਨੇਤੀ ਭਏ
ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੇਮ ਹੈ ਤੇ ਇਹ ਸ਼ੇਸ਼ ਨਾਗ ਦਾ ਨੇਤਰਾ ਹੈ ਨੇਤਰਾ ਕਹਿੰਦੇ ਰੱਸੀ ਨੂੰ ਜਿਹਦੇ ਨਾਲ ਮਧਾਣੀ ਫੇਰੀ ਦੀ ਆ ਦੇਵਤੇ ਦੇ ਦੈਂਤ ਲੱਗ ਕੇ ਤੇ ਇਸ ਤਰ੍ਹਾਂ ਰੜਕਿਆ ਸੀ ਸਮੁੰਦਰ ਕਹਿੰਦੇ ਪ੍ਰੇਮ ਹੀ ਜਿਹੜਾ ਇਹ ਸ਼ੇਸ਼ ਨਾਗ ਪ੍ਰੇਮ ਰੂਪੀ ਸ਼ੇਸ਼ ਨਾਗ ਨੇਤਰਾ ਹੈ ਰੱਸੀ ਹੈ
ਮਥਨੇ ਰੂਪ
ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੈ ਸਮੁੰਦਰ ਵਾਂਗ ਤੇ ਇਸ ਨੂੰ ਉਪਮਾ ਤੋਂ ਰਹਿਤ ਬਹੁਤ ਹੀ ਸੁੰਦਰ ਢੰਗ ਦੇ ਨਾਲ ਮਥਿਆ ਰੜਕਿਆ ਬਚਾਇਆ ਹੈ
ਕੀਰਤਨ ਨਿਰਮਲਾ ਸੁਗਤ ਸੁਦਾਸੀ
ਕਹਿੰਦੇ ਨੇ ਕਿ ਇਹਦੇ ਚੋਂ ਕੱਢਿਆ ਕੀ ਹੈ ਅੰਮ੍ਰਿਤ ਨਿਕਲਿਆ ਸੀ ਸ਼ਰਾਬ ਵੀ ਨਿਕਲੇ ਸੀ ਇਸੇ ਤਰ੍ਹਾਂ ਗਊ ਸੀ ਕਾਮ ਧੇਨ ਸਰਵਾ ਘੋੜਾ ਹੈਰਾ ਪਦ ਹਾਥੇ ਸੀ ਲਛਮੀ ਕੌਸਤਕ ਮਣੀ ਇਸ ਤਰ੍ਹਾਂ ਧਨਾਂਤਰ ਵੈਦ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚੋਂ ਨਿਕਲੀਆਂ ਸੀ ਚੌਲਾਂ ਜਿਹਨਾਂ ਦੀ ਗਿਣਤੀ ਹੈ। ਕਹਿੰਦੇ ਨੇ ਇਸ ਇਤਿਹਾਸ ਦੇ ਸਮੁੰਦਰ ਵਿੱਚੋਂ ਕੀ ਕੱਢਿਆ ਹੈ। ਕੀਰਤ ਨਿਰਮਲ ਸੁਹਦ ਸੁਧਾ ਸੀ, ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਜਸ ਜਿਹੜੀ ਨਿਰਮਲ ਉੱਜਲ ਸੁਖ ਦੇਣ ਵਾਲੀ ਅੰਮ੍ਰਿਤ, ਇਹੀ ਅੰਮ੍ਰਿਤ ਵਰਗੀ ਕੀਰਤੀ ਜਿਹੜੀ ਹੈ ਇਹ ਕੱਢਣਾ ਕੀਤੀ ਹੈ।
ਸਿੱਖਣ ਹਿੱਤ ਸੋਧਨ ਕਾਸੀ,
ਕਹਿੰਦੇ ਦੇਵਤਿਆਂ ਨੂੰ ਵੀ ਸਿੱਖਾਂ ਦੇ ਪੀਣ ਵਾਸਤੇ ਅੰਮ੍ਰਿਤ ਰੂਪ ਜਿਹੜੀ ਕੀਰਤੀ ਹੈ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਕੱਢਣਾ ਕੀਤੀ।
ਸਾਗਤ ਸੰਮਤ ਵਾਰੇ
ਮਿਸਟਰ, ਜਿਵੇਂ ਰਾਤ ਨੂੰ ਫਿਰਦੇ ਦੈਂਤ ਤੇ ਦੈਂਤਾਂ ਵਾਂਗ ਜਿਹੜੇ ਸਾਕਤ ਪੁਰਸ਼ ਨੇ ਤੇ ਮਸਤਾਨੇ ਹੋਏ ਹੋਏ ਸਾਧ ਸੰਗ ਜੀ, ਐਸੇ ਸਾਕਤ ਜਿਹੜੇ ਲੋਕ ਹਨ ਤੇ ਦੈਂਤ ਹਨ।
ਦੇ ਨਾ ਪੀਣਾ ਵਿਘਨ ਪਸਾਰੇ,
ਕਹਿੰਦੇ ਨਾ ਤਾਂ ਇਹ ਅੰਮ੍ਰਿਤ ਨੂੰ ਦੇਣ ਦਿੰਦੇ ਆ ਤੇ ਨਾ ਪੀਂਦੇ ਨੇ ਤੇ ਇਸ ਤਰ੍ਹਾਂ ਵਿਘਨਾਂ ਨੂੰ ਪਸਾਰ ਰਹੇ ਨੇ।
ਰੂਪ ਮੋਹਨੀ ਅੰਗਦ ਹੋਏ,
ਇਸੇ ਵਾਸਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਮੋਹਣੀ ਰੂਪ ਬਣ ਗਏ ਨੇ ਤਾਂ ਕਿ ਇਸ ਅੰਮ੍ਰਿਤ ਨੂੰ ਪਿਆ ਸਕੀਏ ਆਪਣੇ ਸਿੱਖਾਂ ਦੇ ਤਾਏ।
ਦੁਰਾਗ ਮੁਕਤਾ ਅਸੁਰ ਬਗੋਏ,
ਕਹਿੰਦੇ ਜਿਹੜੀ ਬੇਮੁਖਤਾਈ ਦੀ ਸੁਰਾ ਸ਼ਰਾਬ ਸੀ ਤੇ ਇਹ ਦੈਂਤ ਬੁੱਧੀ ਵਾਲਿਆਂ ਨੂੰ ਆਪਣੇ ਪਿਆ ਦਿੱਤੀ ਸਤਿਗੁਰੂ ਮਹਾਰਾਜ ਜੀ ਨੇ ਤੇ ਇਸ ਵਾਸਤੇ ਉਹਨਾਂ ਦੈਂਤਾਂ ਦੀ ਤੇ ਉਹ ਜਿਹੜੇ ਦੈਂਤ ਸੀ ਵਿਚਲ ਗਏ ਸ਼ਰਾਬ ਨੂੰ, ਖੋਟੀ ਮਤ ਰੂਪੀ ਸ਼ਰਾਬ ਨੂੰ ਪੀ ਕੇ ਬੇਮੁਖ ਹੋ ਗਏ।
ਸਿੱਖਣ ਕੋ ਪਾਨ ਕਰਾਈ,
ਜਿਹੜੇ ਦੇਵਤਿਆਂ ਰੂਪੀ ਸਾਧ ਸੰਗ ਜੀ ਆਪਣੇ ਸਿੱਖ ਸੀ ਤੇ ਉਹਨਾਂ ਨੂੰ ਅੰਮ੍ਰਿਤ ਰੂਪ ਜਿਹੜੀ ਕਥਾ ਹੈ, ਕਥਾ ਅੰਮ੍ਰਿਤ ਜਿਹੜਾ ਹੈ ਕਥਾ ਰੂਪ ਅੰਮ੍ਰਿਤ ਪਿਆਉਣਾ ਕੀਤਾ ਸਤਿਗੁਰਾਂ ਨੇ।
ਦੁੱਖ ਅਪਵਰਗ ਦੀਨ ਸੁਮਦਾਈ,
ਜੋ ਮੁਕਤੀ ਦਾ ਸੁੱਖ ਹੈ ਤੇ ਇਹ ਦੇਣਾ ਕੀਤਾ ਹੈ ਜਿਸ ਤਰ੍ਹਾਂ ਦੇਵਤਿਆਂ ਨੂੰ ਅੰਮ੍ਰਿਤ ਦਿੱਤਾ ਹੈ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਮੁਕਤੀ ਦਾ ਸੁੱਖ ਦੇਣਾ ਕੀਤਾ। ਤੇ ਫੇਰ ਕਹਿੰਦੇ ਨੇ ਕਿ ਰਾਹੂ ਜਿਹੜਾ ਉਹ ਚੰਦਰਮਾ ਨੂੰ ਪਕੜਦਾ ਹੈ ਤੇ ਇਸ ਲਈ ਇਹ ਜਿਹੜਾ ਇਤਿਹਾਸ ਇਹਦੇ ਵਿੱਚ ਰਾਹੂ ਕੀ ਹੈ। ਹਿੰਦਾਲ ਇੱਕ ਸਤਿਗੁਰਾਂ ਦਾ ਸਿੱਖ ਹੋਇਆ ਚੌਥੇ ਪਾਤਸ਼ਾਹ ਦਾ, ਉਹਦੀ ਵੰਸ਼ ਵਿੱਚ ਸਾਧ ਸੰਗਿਓ ਦਾ ਪੋਤਰਾ ਇੱਕ ਨਿਰੰਜਣੀਆ ਜਿਹੜਾ ਸੀ ਇਹ ਰਾਹੂ ਵਾਂਗ ਪੈਦਾ ਹੋਇਆ ਜਿਸਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਨੂੰ ਵਿਗਾੜ ਦਿੱਤਾ ਸੀ।
ਪੁਸਤਕ ਬਪਰੀਤ ਬਣਾਇਆ,
ਜਿਸਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਜਿਹੜੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਪਾ ਦਿੱਤੀਆਂ ਤੇ ਇਸ ਨੂੰ ਉਲਟਾ ਪੁਲਟਾ ਬਣਾ ਦਿੱਤਾ।
ਜਸ ਰਾਕਾ ਸਾਸੀ ਗ੍ਰਸਨੇ ਕੀ ਨਾ,
ਹਾਂਜੀ ਗੁਰੂ ਨਾਨਕ ਸਾਹਿਬ ਦੇ ਜਸ ਨੂੰ ਤੇ ਜਿਵੇਂ ਸਾਧ ਸੰਗਤ ਜੀ ਤੇ ਆਪਣੇ ਇਹ ਜਿਹੜਾ ਚੰਦਰਮਾ ਹੈ ਤੇ ਚੰਦਰਮਾ ਦੇ ਤਾਏ ਜਿਵੇਂ ਰਾਹੂ ਗ੍ਰਸ ਲੈਂਦਾ ਹੈ ਇਉਂ ਗੁਰੂ ਦੇ ਜਸ ਰੂਪੀ ਪੂਰਨਮਾਸੀ ਦੇ ਚੰਦ ਨੂੰ ਇਹ ਗ੍ਰਹਿਣ ਸਾਧ ਸੰਗ ਜੀ ਲਾ ਦਿੱਤਾ ਬੜਾ ਭਾਰੀ ਇਸਨੇ।
ਮੂਰਖ ਮਤ ਕਲਮਲ ਮਲੀਨਾ,
ਤੇ ਮੂਰਖ ਮਤ ਵਾਲਾ ਇਹ ਨਿਰੰਜਣੀਆ ਸੀ ਤੇ ਕਲਮਲ ਮਲੀਨਾ ਪਾਪਾਂ ਦੇ ਨਾਲ ਉਸਦਾ ਹਿਰਦਾ ਮੈਲਾ ਹੋਇਆ ਹੋਇਆ।
ਦੂਰਾ ਕਹਿ ਕਥਾ ਕਾਵੀ ਕਾਮਦਾ,
ਭਾਈ ਸੰਤੋਖ ਸਿੰਘ ਜੀ ਜਿਹੜੀ ਕਥਾ ਗੁਰੂ ਨਾਨਕ ਪ੍ਰਕਾਸ਼ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਬਣਾਈ ਹੈ ਨਾ, ਇਹ ਕੰਖਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰਦੁਆਰੇ ਵਿੱਚ ਵੀ ਇਹਨੂੰ ਜਾ ਕੇ ਕਰਦੇ ਸੀ। ਉੱਥੇ ਇਹ ਕਥਾ ਕਿਉਂਕਿ ਭਾਈ ਉਦੇ ਸਿੰਘ ਕੰਖਣ ਦਾ ਰਾਜਾ ਸੀ ਉਹਦੇ ਪਾਸ ਹੀ ਰਹਿ ਕੇ ਇਹਨਾਂ ਨੇ ਇਤਿਹਾਸ ਲਿਖਿਆ ਸੀ ਤੇ ਸ਼ਾਮ ਨੂੰ ਇਹ ਕਥਾ ਗੁਰਦੁਆਰੇ ਵਿੱਚ ਕਰਦੇ ਹੁੰਦੇ ਸੀ ਜਾ ਕੇ। ਉੱਥੇ ਸੁਣਨ ਵਾਲੇ ਸਰੋਤਿਆਂ ਨੇ ਸਵਾਲ ਕਰਤਾ ਭਾਈ ਸੰਤੋਖ ਸਿੰਘ ਜੀ ਦੇ ਉੱਤੇ, ਜਿਸ ਵੇਲੇ ਕਾਮਨਾ ਨੂੰ ਦੇਣ ਵਾਲੀ ਪਵਿੱਤਰ ਕਥਾ ਭਾਈ ਸੰਤੋਖ ਸਿੰਘ ਜੀ ਕਰਦੇ ਸਨ
ਸਿੱਖਣ ਕੇ ਪਾਸ,
ਸਤਿਗੁਰੂ ਮਹਾਰਾਜ ਜੀ ਦੀਆਂ ਸਿੱਖ ਸੰਗਤਾਂ ਦੇ ਪਾਸ,
ਸਰੋਤਨ ਔਰ ਸੰਸਾ ਭਇਓ,
ਸਰੋਤਿਆਂ ਦੇ ਮਨ ਦੇ ਵਿੱਚ ਬਹੁਤ ਹੀ ਸੰਸਾ ਹੋ ਗਿਆ,
ਮਨ ਸੁਣਨ ਹੁਲਾਸ ਸੀ,
ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਨ ਦਾ ਬਹੁਤ ਹੀ ਉਤਸ਼ਾਹ ਸੀ।
ਕਿਉਂਕਿ ਸ੍ਰੀ ਨਾਨਕ ਬਾਰੇ ਪਰਮ ਬਿਲਾਸਾ,
ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਾਰ ਸ੍ਰੇਸ਼ਟ ਬਿਲਾਸ ਜੋ ਕੌਤਕ ਹਨ,
ਪੋਥੀ ਪਰ ਹੈ ਇਤਿਹਾਸਾ,
ਕਹਿੰਦੇ ਭਾਈ ਸੰਤੋਖ ਸੀ ਸੰਤੋਖ ਸਿੰਘ ਜੀ ਬਹੁਤ ਪੋਥੀਆਂ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਜੀਵਨ ਕਥਾ ਲਿਖੀ ਹੋਈ ਹੈ।
ਕੋ ਲਿਖੋ ਅਵਰ ਬੇਦੀ ਤਹਿਵਾ,
ਕਹਿੰਦੇ ਉਹ ਜਿਹੜਾ ਇਤਿਹਾਸ ਹੈ ਸਾਖੀਆਂ ਉਹ ਤਾਂ ਹੋਰ ਢੰਗ ਦੇ ਨਾਲ ਉੱਥੇ ਲਿਖੀਆਂ ਹੋਈਆਂ ਨੇ।
ਤੂੰ ਬਖਸੋ ਜਿਸੋ ਅਵਰ ਹੈ ਬੇਦੀ ਕਹਿਵਾ,
ਤੁਸੀਂ ਭਾਈ ਸਾਹਿਬ ਜੀ ਹੋਰ ਢੰਗ ਦੇ ਨਾਲ ਇਹ ਸਾਖੀਆਂ ਸਾਨੂੰ ਸੁਣਾ ਰਹੇ ਆਪਣੇ ਮੁੱਖ ਤੋਂ।
ਇਹ ਸੰਸਾ ਹਮਰੇ ਉਰੇ ਆਇਓ,
ਇਹ ਜਿਹੜਾ ਸੰਸਾ ਸਾਡੇ ਮਨ ਦੇ ਵਿੱਚ ਆ ਗਿਆ ਹੈ,
ਕਿਉਂ ਤੁਮ ਅੰਤ ਹੈ ਗਤੇ ਅਲਾਇਓ,
ਕਿਸ ਤਰ੍ਹਾਂ ਤੁਸੀਂ ਕਿਉਂ ਤੁਸੀਂ ਆਪਣੇ ਮੁੱਖੋਂ ਹੋਰ ਢੰਗ ਦੇ ਨਾਲ ਹੋਰ ਤਰ੍ਹਾਂ ਦੇ ਨਾਲ ਉਚਾਰਨ ਕਰਦੇ ਹੋ।
ਤੂੰ ਕਹਿ ਕਰ ਸਭ ਦਿਓ ਮਟਾਏ,
ਇਹ ਸਾਰੀ ਕਥਾ ਜਿਹੜੀ ਹੈ ਤੇ ਕਹਿ ਕੇ ਸਾਡਾ ਉਹ ਸੰਸਾ ਮੇਟ ਦਿਓ।
ਪੰਜ ਚਾਜ ਤੇ ਆਏ,
ਇਸ ਕਰ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸਾਡਾ ਨਿਸ਼ਠਾ ਵੱਧ ਜਾਵੇ
ਤੇ ਸੁਣਕਾ ਬਚਨ ਬਖਾਨਾ।
ਸਰੋਤਿਆਂ ਤੋਂ ਸੁਣ ਕੇ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ,
ਉਮਰੀ ਧਨ ਸਮਤ ਮਤਵਾਨਾ।
ਕਹਿੰਦੇ ਹੇ ਬੁੱਧੀਵਾਨ ਸਰੋਤਿਓ, ਤੁਹਾਡੀ ਜਿਹੜੀ ਮਤੀ ਹੈ ਧੰਤਾ ਦੇ ਯੋਗ ਹੈ,
ਭਰੋਸੇ ਆਪ ਮਨਠਾਨਾ।
ਇਹ ਜਿਹੜਾ ਸ਼ੰਕਾ ਤੁਸੀਂ ਕੀਤੀ ਹੈ ਤੇ ਚੰਗੀ ਕੀਤੀ ਆਪਣੇ ਮਨ ਦੇ ਵਿੱਚ,
ਸੁਣੋ ਦੇ ਨਿਜਕਾਨਾ।
ਇਸ ਦਾ ਜਿਹੜਾ ਜਵਾਬ ਹੈ ਤੁਸੀਂ ਆਪਣਾ ਕੰਨ ਦਾ ਧਿਆਨ ਦੇ ਕੇ ਸੁਣਨਾ ਕਰੋ।
ਦੋਹਰਾ ਪ੍ਰਥਮੇ ਤੁਮ ਸੰਦੇਹ ਕੋ,
ਪਹਿਲਾਂ ਜਿਹੜਾ ਤੁਹਾਡੇ ਮਨ ਦੇ ਸੰਸਾ ਹੋ ਗਿਆ ਹੈ,
ਸਾਬਿਤ ਕਰੋ ਵਿਨਾਸ਼
ਸਾਰੇ ਢੰਗਾਂ ਦੇ ਨਾਲ ਮੈਂ ਤੁਹਾਡੇ ਸੰਸਾਸਿਆਂ ਨੂੰ ਮੇਟਾਂਗਾ,
ਮਦਨੇ ਤੇ ਉਚਰੋ ਬਾਹਰ,
ਫਿਰ ਉਸ ਤੋਂ ਬਾਅਦ ਆਪਣੇ ਮੁਖੋਂ ਉਚਾਰਾਂਗਾ
ਗੁਰੂ ਨਾਨਕ ਪ੍ਰਕਾਸ਼ੀ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਦੇ ਤਾਏ, ਸਾਖੀਆਂ ਦੇ ਤਾਏ, ਜਿਨ੍ਹਾਂ ਪੁਰਸ਼ਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਪ੍ਰੀਤੀ ਹੈ,
ਸੁੰਦ ਕੀਰਤ ਇਹ ਰੀਤਾ,
ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕੀਰਤੀ ਨੂੰ ਮਹਿਮਾ ਨੂੰ ਇਸ ਢੰਗ ਦੇ ਨਾਲ ਕਹਿੰਦੇ ਤੇ ਸੁਣਦੇ ਹਨ,
ਸੰਸੇ ਬਿਨ ਸੰਸੇ ਹੋਏ।
ਹਾਂਜੀ, ਤੇ ਉਹ ਜਿਹੜੇ ਸੀ ਉਹਨਾਂ ਨੇ ਜੇ ਸ਼ੰਕਾ ਕੀਤੀ ਵੀ ਉਹਨਾਂ ਦੀ ਸ਼ੰਕਾ ਮਿਟ ਗਈ, ਤੇ ਉਹ ਬਿਨਾਂ ਸ਼ੰਕਾ ਤੋਂ ਫਿਰ ਹੋ ਗਏ ਗੁਰੂ ਨਾਨਕ ਸਾਹਿਬ ਦੇ ਜਸ ਨੂੰ ਸੁਣ ਕੇ,
ਮਨ ਥਾਨ ਮੈਂ ਭਰਮੇ ਸੋਏ।
ਉਹਨਾਂ ਦਾ ਮਨ ਜਿਹੜਾ ਸੀ ਹੋਰ ਥਾਂ ਦੇ ਚ ਭਟਕਣਾ ਨਹੀਂ ਕੀਤਾ,
ਗੁਰਪਲ ਪੰਕਜ ਨਿਸ਼ਚਾ ਧਰਹੀ,
ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਤੇ ਨਿਸ਼ਚਾ ਰੱਖਦੇ ਆ,
ਨਾਮ ਦੇਵ ਕੀ ਆਸ ਨਾ ਕਰਹੀ,
ਹੋਰ ਦੇਵੀ ਦੇਵਤਿਆਂ ਦੀ ਕੋਈ ਵੀ ਉਹਨਾਂ ਦੀ ਪੂਜਾ ਕਰਨ ਦੀ ਆਸਾ ਨਹੀਂ ਕਰਦੇ।
ਭੂਪਤ ਸੇਵੇ ਭੂਪਤ ਜਾਚ ਹੈ,
ਜਿਸ ਤਰ੍ਹਾਂ ਉਹਨਾਂ ਦਾ ਸੁਭਾਅ ਹੁੰਦਾ ਹੈ ਤੇ ਰਾਜੇ ਦੀ ਸੇਵਾ ਕਰਦੇ, ਤੇ ਜੇ ਕੁਝ ਲੈਣਾ ਤਾਂ ਰਾਜੇ ਦੇ ਪਾਸੋਂ ਹੀ ਮੰਗਦੇ ਨੇ।
ਪ੍ਰਿਤ ਜਾਤ ਕੀ ਪਨ ਕੈਸੇ ਰਾਜ ਹੈ,
ਇਸ ਵਾਸਤੇ ਜਿਹੜੇ ਰਾਜਿਆਂ ਦੇ ਨੌਕਰ ਨੇ ਤੇ ਉਹਨਾਂ ਦੇ ਪਾਸੋਂ ਕਾਹਦੇ ਵਾਸਤੇ ਉਹਨਾਂ ਨੇ ਮੰਗਣਾ ਹੈ, ਇਸ ਪਾਸੇ ਨਹੀਂ ਉਹ ਰੱਜਦੇ।
ਸੂਰਜ ਹੇਰ ਕਮਲ ਵਿਗਸਾਵੇ,
ਜਿਸ ਤਰ੍ਹਾਂ ਸਾਹਿਬ ਸੰਗ ਜੀ ਸੂਰਜ ਨੂੰ ਵੇਖ ਕੇ ਕਮਲ ਖਿੜਦੇ ਹਨ,
ਕਦੇ ਉੱਤੇ ਤੇ ਕਿਉਂ ਹਰਖਾਵੇ,
ਜਿਹੜਾ ਟਟਹਿਣਾ ਹੈ ਉਹਦੇ ਪ੍ਰਕਾਸ਼ ਤੋਂ ਕਿਸ ਤਰ੍ਹਾਂ ਕਮਲ ਪ੍ਰਸੰਨ ਹੋ ਸਕਦੇ ਆ,
ਚੰਦ ਚਕੋਰ ਚਿਤਵਾ ਸੁਪਾਵੇ,
ਜਿਹੜੀਆਂ ਚਕੋਰਾਂ ਨੇ ਉਹ ਚੰਦਰਮਾ ਨੂੰ ਵੇਖ ਕੇ ਸੁਖ ਪਾਉਂਦੀਆਂ ਨੇ,
ਕਿਉਂ ਤਾਰਨ ਤੇ ਕਿਉਂ ਤ੍ਰਿਪਤਾਵੇ,
ਦੱਸੋ ਵੀ ਤਾਰਿਆਂ ਦੇ ਪਾਸੋਂ ਚਕੋਰਾਂ ਦੀ ਕਿਵੇਂ ਤ੍ਰਿਪਤੀ ਹੋ ਸਕਦੀ ਹੈ।
ਦੋਹਰਾ ਪੂਰਵ ਪੋਥੀ ਜੋ ਲਿਖੀ,
ਸੰਤੋਖ ਸਿੰਘ ਜੀ ਕਹਿੰਦੇ ਜੋ ਪਹਿਲਾਂ ਪੋਥੀਆਂ ਲਿਖੀਆਂ ਹੋਈਆਂ ਸੀ ਇਤਿਹਾਸ ਦੀਆਂ,
ਸ੍ਰੀ ਨਾਨਕ ਇਤਿਹਾਸ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕਥਾ ਦੀਆਂ,
ਲਿਖਵਾਈ ਅੰਗਦ ਗੁਰੂ,
ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪਹਿਲੀ ਜਨਮ ਸਾਖੀ ਪੋਥੀ ਲਿਖਾਈ ਸੀ, ਭਾਈ ਪੈੜਾ ਤੇ ਭਾਈ ਬਾਲੇ ਨੇ ਉਚਾਰੀ ਸੀ,
ਬਾਲੇ ਬਦਨ ਪ੍ਰਕਾਸ਼ੀ,
ਭਾਈ ਬਾਲਾ ਜੀ ਨੇ ਕਥਾ ਪ੍ਰਗਟ ਕੀਤੀ ਸੀ ਆਪਣੇ ਮੁਖ ਤੋਂ ਸ੍ਰੀ ਖਡੂਰ ਸਾਹਿਬ ਦੇ ਅੰਦਰ,
ਜਾਬੇ ਕੁੰਠ ਅੰਗਦ ਗੁਰ ਗਏ।
ਇਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਦੀ ਕਥਾ ਬਣਾ ਕੇ ਸਤਖੰਡ ਵਿੱਚ ਚਲੇ ਗਏ,
ਅਮਰਦਾਸ ਗੁਰ ਹੋਵਤ ਪਏ,
ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਬਣ ਗਏ।
ਉਹ ਸਿੱਖਣ ਕੋ ਕੀ ਨੇ ਉਧਾਰਾ,
ਬਹੁਤ ਸਾਰੇ ਸਿੱਖਾਂ ਦਾ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਉਧਾਰ ਕੀਤਾ,
ਰਾਮ ਕੁਮਾਰ ਭਵ ਨਿਰਵਾਰਾ,
ਜਿਹੜਾ ਸਾਹਿਬ ਸੰਗ ਜੀ ਪਖੰਡ ਦਾ ਕੁੱਤਾ ਰਸਤਾ ਸੀ ਤੇ ਇਸ ਨੂੰ ਦੂਰ ਕੀਤਾ, ਨਾਸ਼ ਕੀਤਾ,
ਅਮਰਦਾਸ ਗੁਰ ਤੇ ਪਛਾਤਾ,
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿੱਛੋਂ
ਰਾਮਦਾਸ ਤੇ ਭਵ ਖਿਆਤਾ,
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸੰਸਾਰ ਵਿੱਚ ਗੁਰੂ ਪ੍ਰਗਟ ਹੋਏ,
ਜਿਨ ਹਦੂਰ ਸਿੰਘ ਭਇਓ ਹਿੰਦਾਲਾ,
ਗੁਰੂ ਰਾਮਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇੱਕ ਸਿੱਖ ਰਹਿੰਦਾ ਸੀ ਤੇ ਉਹਦਾ ਨਾਮ ਸੀ ਭਾਈ ਹਿੰਦਾਲ,
ਪਰ ਸ੍ਰੀ ਗੁਰੂ ਬਹੁਤ ਕਿਰਪਾਲਾ,
ਉਹ ਸਿੱਖ ਦੇ ਉੱਤੇ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਦੀ ਬੜੀ ਪ੍ਰਸੰਨਤਾ ਸੀ,
ਕਹਿੰਦੇ ਕੀ ਅਦ ਕਰੇ, ਇਹ
ਸਾਧ ਸੰਗ ਜੀ ਲੰਗਰ ਦੀ ਸੇਵਾ ਹਮੇਸ਼ਾ ਕਰਿਆ ਕਰਦਾ ਸੀ,
ਮਨ ਇਸ ਤਰ੍ਹਾਂ ਨਾ ਡੋਲਣ ਦੇ,
ਆਪਣੇ ਮਨ ਨੂੰ ਟਿਕਾ ਕੇ ਕਦੇ ਵੀ ਮਨ ਨੂੰ ਡੋਲਣ ਨਹੀਂ ਦਿੰਦਾ ਸੀ,
ਪੂਰਨ ਸਿੱਖ ਹੋਏ ਸੁਖ ਪਾਇਆ,
ਇਹ ਪੂਰਨ ਸਿੱਖ ਹੋਇਆ ਤੇ ਬੜਾ ਇਸਨੇ ਸੁਖ ਪਾਉਣਾ ਕੀਤਾ,
ਨਾਨਕ ਗੁਰ ਕੀ ਸਦਾ ਰਜਾਇਆ,
ਹਮੇਸ਼ਾ ਹੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਗਿਆ ਨੂੰ ਮੰਨਦਾ ਸੀ,
ਪੂਰਾ ਟਹਿਲ ਦੇ ਕੀ ਕਰਤ ਜਹਾਂ,
ਕਹਿੰਦੇ ਇੱਕ ਦਿਨ ਜਿੱਥੇ ਲੰਗਰ ਵਿੱਚ ਤੇ ਲੰਗਰ ਦੀ ਸੇਵਾ ਕਰਦਾ ਸੀ,
ਨਾ ਆਏ ਗੁਰ ਸੋਏ,
ਲੰਗਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਆ ਗਏ,
ਟੋਟ ਬਾਂਸ ਸਭਤਾ ਭਏ,
ਸੋਡੀਆਂ ਦੀ ਬਾਂਸ ਦੇ ਅੰਦਰ ਮਹਾਰਾਜ ਸੂਰਜ ਵਾਂਗ ਹੋਏ, ਸੋਡੀਆਂ ਦੀ ਬਾਂਸ ਕਬਲਾਂ ਦੀ ਬਗੀਚੀ ਵਾਂਗ ਹੈ,
ਰਾਮਦਾਸ ਪ੍ਰਭ ਜੋਏ,
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਰਮੇਸ਼ਰ ਸਰੂਪ ਉਹਨਾਂ ਦੇ ਦਰਸ਼ਨ ਵੇਖੇ,
ਕਾਪੀ ਹੇਰ ਉੱਠਿਓ ਗੁਰਪੁੱਤ ਕਾਲਾ,
ਗੁਰੂ ਰਾਮਦਾਸ ਤੇ ਉੱਠਿਆ ਛੇਤੀ ਭਾਈ ਹੰਦਾਲ
ਪ੍ਰੇਮ ਮਗਨ ਮਹਿਰਦਾ ਬਸਾਲਾ
ਇਸਦਾ ਹਿਰਦਾ ਪ੍ਰੇਮ ਦੇ ਚ ਬਹੁਤ ਹੀ ਮਸਤ ਤੇ ਲਵਲੀਨ ਹੋਇਆ ਹੋਇਆ
ਮੰਡ ਤੇ ਆਟਾ ਕਰਸੋ ਲਗਲਾ ਗਿਓ
ਇਹ ਸਤਸੰਗ ਜੀ ਲੰਗਰ ਵਿਚ ਆਟਾ ਗੁੰਦਾ ਸੀ ਤੇ ਆਟਾ ਇਸ ਦੇ ਹੱਥਾਂ ਦੇ ਨਾਲ ਲੱਗਾ ਹੋਇਆ ਸੀ
ਬਿਰਧ ਪ੍ਰਭ ਕੋ ਟਹਿਲ ਤੇ ਆ ਗਿਓ
ਤੇ ਦੇਖਦਿਆਂ ਸਤਿਗੁਰੂ ਮਹਾਰਾਜ ਜੀ ਨੂੰ ਮੈਂ ਸਤਿਕਾਰ ਕਰਾਂ ਤੇ ਆਟਾ ਗੁੰਨਣ ਦੀ ਜਿਹੜੀ ਟਹਿਲ ਸੇਵਾ ਸੀ ਉਹ ਛੱਡ ਦਿੱਤੀ
ਧਾਰੇ ਬੰਧਨ ਕਿਨੀ
ਫਿਰ ਮਨ ਵਿਚ ਵਿਚਾਰਿਆ ਜੇ ਦੋਵੇਂ ਹੱਥ ਜੋੜ ਕੇ ਧਰਤੀ ਤੇ ਲਾ ਕੇ ਹੱਥ ਮੈਂ ਮੱਥਾ ਟੇਕਦਾ ਤੇ ਆਟੇ ਵਾਲੇ ਹੱਥ ਜਿਹੜੇ ਨੇ ਮਿੱਟੀ ਨਾਲ ਲਿਬੜ ਜਾਣੇ
ਔਰ
ਭਾਈ ਹਿੰਦਾਲ ਨੇ ਆਪਣੇ ਹੱਥ ਜਿਹੜੇ ਸੀ ਆਪਣੇ ਪਿਛਲੇ ਪਾਸੇ ਕੰਡ ਦੇ ਉੱਤੇ ਰੱਖ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਿਆ
ਲਗੇ ਨਾ ਮਾਟੀ ਕਰੇ ਔਰ ਕਿਨੀ
ਆਪਣੇ ਹਿਰਦੇ ਚ ਵਿਚਾਰ ਕੇ ਵੀ ਇਹਨਾਂ ਨੂੰ ਮਿੱਟੀ ਨਾ ਲੱਗ ਜਾਵੇ
ਆਪਣੇ ਬਖਸ਼ ਗੁਰੂ ਕੀ ਭਈ
ਗੁਰੂ ਰਾਮਦਾਸ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਇਹਦੇ ਉੱਤੇ ਬੜੀ ਬਖਸ਼ਿਸ਼ ਕੀਤੀ
ਇਤਿਹਾਸ ਜੀ ਤਰ ਬੰਧਨ ਕਈ
ਕਿਉਂਕਿ ਤੂੰ ਆਪਣੀ ਕੰਡ ਦੇ ਉੱਤੇ ਹੱਥ ਰੱਖ ਕੇ ਮੱਥਾ ਟੇਕਿਆ
ਦੇਖੀ ਸੰਤਤੀ ਮੈਂ ਜੋ ਹੋਏ
ਮਹਾਰਾਜ ਕਹਿੰਦੇ ਭਾਈ ਹੰਦਾਲ ਜਿਹੜਾ ਵੀ ਤੇਰੀ ਵੰਸ ਵਿਚ ਅੱਗੇ ਹੋਵੇਗਾ
ਹੱਥ ਪ੍ਰਿਸ਼ਟੀ ਤਰ ਬੰਦੇ ਸੋਏ
ਉਹ ਆਪਣੀ ਕੰਡ ਦੇ ਉੱਤੇ ਹੱਥ ਰੱਖ ਕੇ ਹੀ ਗੁਰੂਆਂ ਨੂੰ ਮੱਥਾ ਟੇਕਿਆ ਕਰੇਗਾ
ਅੱਜ ਤੱਕ ਹੈ ਤਿਲਕੇ ਇਹ ਚਾਲੀ
ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਜ ਤੱਕ ਵੀ ਉਹਨਾਂ ਦੀ ਵੰਸ ਵਿਚ ਇਹ ਮਰਜ਼ਾਦਾ ਚਲੀ ਆਉਂਦੀ ਹੈ
ਵੰਸ ਕਰੀ ਸ੍ਰੀ ਗੁਰਾ ਜੇ ਢਾਲੀ
ਜਿਸ ਢੰਗ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ
ਗੋਰਾ ਤੇ ਕੀ ਸੰਤ ਕੇ ਵਿਖਾ
ਭਾਈ ਹੰਦਾਲ ਦੀ ਸੰਤਾਨ ਦੇ ਵਿਚ
ਇੱਕ ਸਾਕਤ ਪਾਣੀ
ਕਹਿੰਦੇ ਇੱਕ ਸਾਕਤ ਟੁੱਟੀ ਹੋਈ ਵਿਅਕਤੀ ਵਾਲਾ ਨੀਚ ਬੰਦਾ ਇਹਦਾ ਪੋਤਰਾ ਸੀ ਜਿਸ ਦਾ ਨਾਂ ਸੀ ਭਾਈ ਨਿਰੰਜਣੀਆ ਉਹ ਪੈਦਾ ਹੋ ਗਿਆ
ਸ੍ਰੀ ਨਾਨਕ ਇਤਿਹਾਸ ਜੋ
ਇਹ ਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਸੀ ਨਾ ਭਾਈ ਬਾਲੇ ਵਾਲੀ ਜਨਮ ਸਾਖੀ
ਆਵਾ ਤੇ ਕਰ ਬੀਤੀ
ਕਹਿੰਦੇ ਇਸ ਨੀਚ ਬੰਦੇ ਦੇ ਹੱਥ ਵਿਚ ਇਹ ਇਤਿਹਾਸ ਆ ਗਿਆ ਪੋਥੀ ਆ ਗਈ
ਕਿਉਂਕਿ ਗੁਰੂ ਅੰਗਦ ਜੀ ਜੋ ਲਿਖਵਾਈ
ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਹੱਥੀ ਲਿਖਵਾਈ ਸੀ
ਉਹਨੇ ਲਿਖੀ ਰਹੀ ਇੱਕ ਥਾਈ
ਕਹਿੰਦੇ ਇੱਕੋ ਥਾਂ ਹੀ ਸੀ ਉਹ ਬਹੁਤੀਆਂ ਬਹੁਤੇ ਉਹਦੇ ਉਤਾਰੇ ਨਹੀਂ ਹੋਏ ਸੀ
ਇੱਕ ਵੀਰ ਬੰਸੀ ਮਿਲ ਤਾਹੀ
ਕਹਿੰਦੇ ਇਸ ਹੰਦਾਲ ਦੇ ਪੋਤੇ ਨਿਰੰਜਣੀਆ ਨਾਲ ਇੱਕ ਕਬੀਰ ਦੀ ਵੰਸ ਵਿਚੋਂ ਤੇ ਉਹਦਾ ਨਾਂ ਸੀ ਤਰਲੋਚਨ ਉਹ ਰਲ ਗਿਆ
ਸੋ ਪੋਥੀ ਪੜ ਗੁਣ ਮਨ ਮਾਹੀ
ਇਹਨਾਂ ਨੇ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਪੋਥੀ ਪੜ੍ਹ ਕੇ ਵਿਚਾਰ ਕੇ ਆਪਣੇ ਮਨ ਵਿਚ
ਕਰ ਕੁਕਰਮ ਅਨਸੋਧ ਬਣਾਈ
ਇਹਨਾਂ ਨੇ ਬਹੁਤ ਖੋਟਾ ਕੰਮ ਕੀਤਾ ਤੇ ਉਹਦੇ ਸਤਸੰਗ ਜੀ ਗਲਤੀਆਂ ਪਾਤੀਆਂ ਤੇ ਉਹਨੂੰ ਅਨਸੋਧ ਅਨਸੋਧ ਕਹਿੰਦੇ ਬਿਨਾਂ ਸੋਧੇ ਤੋਂ ਬਣਾ ਤੇ ਭਾਵ ਦੇ ਵਿਚ ਮਿਲਾਵਟ ਪਾਤੀ ਹੋਰ ਚੀਜ਼ਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ
ਆਪਣੇ ਵਡਨ ਕੀ ਕੀਰਤ ਪਾਈ
ਤੇ ਆਪਣੇ ਵੱਡੇ ਹੰਦਾਲ ਦੀ ਤੇ ਔਰ ਕਬੀਰ ਦੀ ਬਹੁਤ ਵੱਡੀ ਮਹਿਮਾ ਗੁਰੂ ਨਾਨਕ ਸਾਹਿਬ ਤੋਂ ਲਹਿਦੀ ਵੀ ਬਹੁਤ ਵੱਡੇ ਹੋਏ ਗੁਰੂ ਨਾਨਕ ਤੋਂ
ਬਚਨ ਅਨੁਚੀ ਲਿਖੇ ਸਮੁਦਾਏ
ਬਹੁਤ ਸਾਰੇ ਭੈੜੇ ਤੇ ਅਯੋਗ ਬਚਨ ਉਹਦੇ ਵਿਚ ਲਿਖ ਦਿੱਤੇ
ਪੜ੍ਹਨ ਸੁਣ ਅਗ ਪਾਏ
ਜਿਹਨਾਂ ਬਚਨਾਂ ਦੇ ਪੜ੍ਹਨ ਤੇ ਸੁਣਨ ਦੇ ਨਾਲ ਬੰਦਾ ਪਾਪੀ ਹੋ ਜਾਂਦਾ
ਆਪਣਾ ਵੱਡਾ ਜਾਨ ਹਿੰਦਾਲੂ
ਤੇ ਨਿਰੰਜਣੀਏ ਨੇ ਆਪਣਾ ਵੱਡਾ ਬਾਬਾ ਜਾਣ ਕੇ ਹਿੰਦਾਲ
ਕੀਰਤ ਲਿਖੀ ਬਸਾਲੂ
ਇਹਦੀ ਬਹੁਤ ਵੱਡੀ ਮਹਿਮਾ ਬਣਾ ਕੇ ਸਤਸੰਗ ਜੀ ਲਿਖ ਦਿੱਤੇ
ਗੁਰੂ ਨਾਨਕ ਤੇ ਵੱਡੀ ਬਣਾਏ
ਨਾਨਕ ਸਾਹਿਬ ਮਹਾਰਾਜ ਜੀ ਤੋਂ ਵੱਡੀ ਮਹਿਮਾ ਬਣਾ ਕੇ
ਮਹਿਮਾ ਲਿਖ ਪਿਓ ਬਹੁ ਭਾਏ
ਬਹੁਤ ਤਰ੍ਹਾਂ ਦੇ ਨਾਲ ਮਹਿਮਾ ਜਿਹੜੀ ਸੀ ਲਿਖਦਾ ਪਿਆ
ਜੁਗਤ ਕਰੇ ਅਣਕ ਬੇਦਾਂ
ਜੀ ਅਨੇਕਾਂ ਤਰ੍ਹਾਂ ਦੀਆਂ ਦਲੀਲਾਂ ਉਗਤ ਕਥਨ ਕਰਕੇ
ਸਾਖੀ ਕਰੀ ਅਸੋਧ
ਦੁਨੀਆਂ ਵੀ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਸੀ ਉਹ ਸਾਰੀਆਂ ਗਲਤ ਬਣਾ ਦਿੱਤੀਆਂ
ਕਰ ਭਰਮੇ ਨਰ ਬਹੁਤ
ਜਿਹੜੇ ਪੜ੍ਹਨ ਵਾਲੇ ਲੋਕ ਸੀ ਤੇ ਸੁਣ ਕੇ ਸਤਸੰਗ ਜੀ ਉਹ ਭਰਮ ਤੇ ਭੁਲੇਖਿਆਂ ਵਿਚ ਪੈ ਗਏ
ਜਿਨਕੇ ਮਨ ਮੈਂ ਜਿਨਕੇ ਮਨ ਮੈਂ ਬੋਧ
ਜਿਨ੍ਹਾਂ ਦੇ ਮਨ ਦੇ ਵਿਚ ਗੁਰੂ ਦਾ ਪੂਰਾ ਬੋਧ ਗਿਆਨ ਨਹੀਂ ਸੀ
ਇਹ ਸਾਗਤ ਐਸੀ ਉਰਧਾਰੀ
ਤੇ ਜਿਹੜੇ ਸਾਗਤ ਸੀ ਇਹਨਾਂ ਨੇ ਇਸ ਤਰ੍ਹਾਂ ਆਪਣੇ ਮਨ ਵਿਚ ਧਾਰੇ
ਗਿਆਨ ਪਿੱਤਰ ਨੇ ਜਿਸ ਲਿਖਾ ਸੁਧਾਰੀ
ਤੇ ਆਪਣਾ ਬਜ਼ੁਰਗ ਪਤਾਮਾ ਬਾਬਾ ਜਾਣ ਕੇ ਤੇ ਬਹੁਤ ਵੱਡਾ ਉਸਨੂੰ ਲਿਖ ਦਿੱਤਾ
ਗੁਰ ਕੇ ਸਿੱਖ ਹੋਏ ਅਧਿਕਾਰੀ
ਤੇ ਗੁਰੂ ਸਾਹਿਬ ਦੇ ਸਿੱਖ ਬਹੁਤ ਹੋਣਗੇ ਅੱਗੇ
ਅਮਰੀ ਸੇਵ ਕਰੇ ਮਨ ਲਾਈ
ਸਾਡੀ ਵੰਸ ਦੀ ਬੜੀ ਸੇਵਾ ਕਰਨਗੇ ਮਨ ਲਾ ਕੇ ਗੁਰੂ ਨਾਨਕ ਸਾਹਿਬ ਤੋਂ ਹਿੰਦਾਲ ਵੱਡਾ ਹੋਇਆ
ਹਮਕੋ ਮਾਨੇਗੇ ਵੋ ਮਾਨਵ
ਸਾਡੀ ਬਹੁਤ ਲੋਕ ਮਨੌਤ ਕਰਨਗੇ ਬੈਠਿਆਂ ਦੇ
ਅਗਤਾ ਉਰਨੇ ਆਨਵ
ਇਸ ਤਰ੍ਹਾਂ ਸਤਸੰਗ ਜੀ ਵਡਿਆਈ ਜਿਹੜੀ ਬਹੁਤ ਲਿਖ ਦਿੱਤੀ ਆਪਣੇ ਹਿਰਦੇ ਚ ਵਿਚਾਰ ਨਹੀਂ ਲਿਆਂਦੇ
ਗੁਰੂ ਪੋਥੀ ਹੁਤੀ ਜੋ ਸੋਈ
ਜਿਹੜੀ ਪਹਿਲਾਂ ਭਾਈ ਬਾਲੇ ਵਾਲੀ ਪੋਥੀ ਸੀ ਨਾ ਜਨਮ ਸਾਖੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਲਿਖਾਈ ਸੀ
ਬੀਚ ਡਬੋਈ
ਕਹਿੰਦੇ ਇਹਨਾਂ ਨੇ ਉਹਦੇ ਪੱਤਰੇ ਪਾੜ ਕੇ ਤੇ ਬਿਆਸ ਦਰਿਆ ਦੇ ਜਾ ਕੇ ਰੋੜ ਦਿੱਤੇ
ਪੰਨੇ ਛੇਦੇ ਦੇ ਬਹਾਈ
ਉਹਦੇ ਪੰਨੇ ਪਾੜ ਕੇ ਕਾਗਜ਼ ਤੇ ਇਸ ਤਰ੍ਹਾਂ ਰੋੜ ਰੂਪੀ ਦਰਿਆ ਦੇ ਵਿੱਚ
ਜੋ ਸ੍ਰੀ ਗੁਰੂ ਅੰਗਦ ਲਿਖਵਾਈ,
ਜੋ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੀ ਹਜ਼ੂਰੀ ਵਿੱਚ ਭਾਈ ਪੈੜੇ ਮੌਕੇ ਤੋਂ ਲਿਖਾਈ ਸੀ।
ਦੇਖੋ ਤਾਤਪਰਜ ਸਭ ਜੀ ਨੇ,
ਉਸਦਾ ਜਿਹੜਾ ਤਾਤਪਰ ਸਿਧਾਂਤ ਸੀ ਸਾਰਾ ਜਾਣ ਕੇ
ਅਦਕ ਬਚਨੇ ਆਪਣੇ ਲਿਖਦੀ ਨੇ,
ਬਹੁਤੇ ਵਡਿਆਈ ਵਾਲੇ ਬਚਨ ਆਪਣੀ ਬੰਸ ਦੇ ਲਿਖ ਦਿੱਤੇ।
ਦੋਹਰਾ ਪੋਥੀ ਲਿਖੀ ਸੋ ਅੰਤ ਗਾਤੀ,
ਕਹਿੰਦੇ ਨੇ ਫਿਰ ਅਨੇਕਾਂ ਹੋਰ ਵੀ ਪੋਥੀਆਂ ਉਸ ਗਲਤ ਜਨਮ ਸਾਖੀ ਤੋਂ ਉਹਦੇ ਉਤਾਰੇ ਹੋ ਗਏ।
ਸਰੋਤਾ ਮਨ ਲਾਏ,
ਸਰੋਤੇ ਮਨ ਲਾ ਕੇ ਕਥਾ ਸੁਣੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ
ਤੇ ਪੋਥੀ ਸਭ ਲਿਖੀ,
ਕਹਿੰਦੇ ਉਹ ਜਿਹੜੀ ਅਨੇਕਾਂ ਢੰਗਾਂ ਨਾਲ ਗਲਤੀਆਂ ਪਾ ਕੇ ਪੋਥੀ ਲਿਖੀ ਸੀ, ਉਹ ਤੋਂ ਹੋਰ ਬਹੁਤ ਸਾਰੇ ਪੋਥੀਆਂ ਲਿਖੀਆਂ ਗਈਆਂ।
ਸਾਗਤ ਜਾਨ ਬਣਾਏ,
ਜਿਹੜੇ ਸਾਕਤ ਸੀ ਤੇ ਇਹਨਾਂ ਨੇ ਸਾਧ ਸੰਗ ਜੀ ਇਹ ਕਥਾ ਜਿਹੜੀ ਸੀ ਬਣਾ ਕੇ ਲਿਖਣਾ ਕੀਤੇ, ਔਰ ਜੋ ਸਾਕਤਾਂ ਨੇ ਪੋਥੀ ਲਿਖੀ ਸੀ ਉਸ ਤੋਂ ਹੀ ਸਭ ਪੋਥੀਆਂ ਲਿਖੀਆਂ ਗਈਆਂ ਹਨ ਤੇ ਬਣਾਏ ਭਲੀ ਪ੍ਰਕਾਰ।
ਸਤਿਗੁਰੂ ਸਿੱਖ ਪੂਰਨਾ,
ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਮਨੁੱਖ ਸਤਿਗੁਰੂ ਮਹਾਰਾਜ ਜੀ ਦੇ ਪੂਰੇ ਸਿੱਖ ਨੇ,
ਗੁਰਮਤਿ ਭਰਮ ਭਯੋਜਨ ਚੂਰਨਾ,
ਜਿਹਨਾਂ ਦੀ ਖੋਟੀ ਮਤ ਤੇ ਭਰਮ ਜਿਹੜਾ ਚੂਰਨ ਨਾਸ ਹੋ ਗਿਆ,
ਸ੍ਰੀ ਨਾਨਕ ਜਨ ਹੈ
ਉਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ,
ਇਹ ਨਿਜ ਗੁਰ ਕੋ ਭੇਦ ਪਛਾਣ ਹੈ,
ਜਿਹੜੇ ਸਿੱਖ ਆਪਣੇ ਸਤਿਗੁਰੂ ਮਹਾਰਾਜ ਜੀ ਦੇ ਭੇਦ ਨੂੰ ਪਛਾਣਦੇ ਆ।
ਮਹਿਮਾਨੇ ਦੁਰਮਤ ਕੈ ਸਾਖੀ,
ਉਹ ਜਿਹੜੇ ਗੁਰਸਿੱਖ ਨੇ ਸਮਝ ਵਾਲੇ ਉਹ ਖੋਟੇ ਪੁਰਸ਼ਾਂ ਦੀਆਂ ਮਨਮਤੀਆਂ ਦੀਆਂ ਸਾਖੀਆਂ ਜਿਹੜੀਆਂ ਲਿਖੀਆਂ ਨਹੀਂ ਮੰਨਦੇ।
ਜੋਨ ਦਰਸ਼ਨਾਂ ਕੀ ਅਵਲਾਖੀ,
ਜਿਹੜੇ ਕੇਵਲ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਅਵਲਾਖੀ ਅਵਲੰਬੀ ਹਨ।
ਇਹ ਮਾਨੇ ਸਾਗਤ ਕੋ ਕਹਿਆ ਕਹਿਓ,
ਜਿਹੜੇ ਮਨੁੱਖ ਇਹਨਾਂ ਸਾਖਤਾਂ ਦੀਆਂ ਸਾਖੀਆਂ ਪੜ੍ਹਦੇ ਕਿਹਾ ਮੰਨਦੇ ਨੇ,
ਜਿੰਦੇ ਸਿੱਖੀ ਮਾਰਗ ਰਹਿਓ,
ਉਹਨਾਂ ਤੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਰਸਤਾ ਬਹੁਤ ਹੀ ਦੂਰ ਰਹਿ ਗਿਆ।
ਗੁਰ ਸ਼ਰਧਾ ਜਨ ਕੇ ਉਰ ਹੋਈ,
ਜਿਹਨਾਂ ਦੇ ਮਨ ਦੇ ਗੁਰੂ ਨਾਨਕ ਸਾਹਿਬ ਦੀ ਸ਼ਰਧਾ ਪ੍ਰਗਟ ਹੋ ਗਈ,
ਐ ਸੁਣਤ ਗੁਰ ਸਾਖੀ ਸੋਈ,
ਤੇ ਉਹ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਨੂੰ ਕਹਿੰਦੇ ਤੇ ਔਰ ਸੁਣਦੇ ਨੇ।
ਮੈਂ ਸੁਣ ਪੀ ਵੇ ਬਿੰਤਰ ਬਤਾਈ,
ਤੇ ਉਹ ਤਾਂ ਦੁੱਧ ਵਾਂਗ ਸਾਧ ਸੰਗ ਜੀ ਉਸ ਕਥਾ ਨੂੰ ਪੀਂਦੇ ਨੇ ਤੇ ਫੇਰ ਵੀ ਤ੍ਰਿਪਤ ਨਹੀਂ ਹੁੰਦੇ।
ਪਾਵੇਂ ਅੱਗੇ ਥਾਈ,
ਤੇ ਉਹ ਅੱਗੇ ਪਰਲੋਕ ਵਿੱਚ ਵੀ ਸੁੱਖ ਪਾਉਂਦੇ ਤੇ ਇਸ ਜਗ੍ਹਾ ਦੇ ਵਿੱਚ ਵੀ ਸੁੱਖ ਪਾਉਂਦੇ ਨੇ।
ਦੂਰਾ ਸ੍ਰੀ ਨਾਨਕ ਜਸ ਖੀਰ ਸਮਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜਸ ਤਾਂ ਖੀਰ ਵਾਂਗ ਹੈ, ਜਿਵੇਂ ਚਿੱਟੀ ਖੀਰ ਹੁੰਦੀ ਪਵਿੱਤਰ,
ਬਿੱਤ ਦੇ ਅਹਿਲਾਦ,
ਤੇ ਜਿਹੜੇ ਇਸ ਜਸ ਨੂੰ ਸਾਧ ਸੰਗ ਜੀ ਧਾਰਦੇ ਉਹਨਾਂ ਨੂੰ ਪ੍ਰਗਟ ਹੀ ਆਨੰਦ ਦਿੰਦੀ ਹੈ।
ਸੰਦ ਚੋ ਪੀ ਬੰਦ
ਜੋ ਮੈਂ ਛੰਦਾਂ ਤੇ ਚੋ ਪਈਆਂ ਦੇ ਅੰਦਰ ਨਾ ਇਤਿਹਾਸ ਨੂੰ ਬੰਨਿਆ ਹੈ ਜਸ ਗੁਰੂ ਨਾਨਕ ਸਾਹਿਬ ਦਾ,
ਮਿੱਠ ਸਹਿਤੀ ਪਾਸਵਾਦੀ,
ਇਹਦੇ ਚ ਮਿੱਠਾ ਪਾ ਦਿੱਤਾ ਹੈ ਤੇ ਇਸ ਵਾਸਤੇ ਬਹੁਤ ਹੀ ਸਵਾਦੀ ਬਣ ਗਿਆ ਹੈ।
ਚੌਪੀ ਜੇ ਸਾਗਤ ਕੀ ਕਹੀ ਕੁਸਾਖੀ,
ਤੇ ਜਿਹੜੀਆਂ ਸਾਕਤ ਲੋਕਾਂ ਨੇ ਖੋਟੀਆਂ ਸਾਖੀਆਂ ਵਿੱਚ ਲਿਖ ਦਿੱਤੀਆਂ,
ਖੀਰ ਬੀਜ ਸੋ ਜਾਨੋ ਮਾਖੀ,
ਕਹਿੰਦੇ ਤਾਂ ਪਵਿੱਤਰ ਖੀਰ ਦੇ ਅੰਦਰ ਇੱਕ ਮੱਖੀ ਪਾ ਦਿੱਤੀ ਗਈ ਹੈ,
ਤੇ ਮਾਖੀ ਦੇਖੇ ਜੋ,
ਤੇ ਜਿਹੜਾ ਬਈ ਬੰਦਾ ਦੇਖਦਾ ਹੈ ਮੱਖੀ ਉਹ ਕੱਢਦਾ ਹੈ,
ਕਿਵੇਂ ਪਾਏ ਮਿੰਟ ਸਿੱਖ ਸੋ,
ਇਸ ਵਾਸਤੇ ਤੇ ਫੇਰ ਬਾਈ ਮਿੱਠਾ ਪਾ ਕੇ ਉਹ ਸਿੱਖ ਜਿਹੜਾ ਹੈ ਤੇ ਪੀਂਦਾ ਹੈ।
ਦੇਖ ਬੂਝ ਮਾਖੀ ਜੋ ਖਾਵਾ,
ਜਿਹੜਾ ਮੱਖੀ ਨੂੰ ਸਾਧ ਸੰਗ ਜੀ ਦੇਖ ਕੇ ਤੇ ਸਮਝਦਾ ਹੋਇਆ ਫੇਰ ਵੀ ਉਹ ਖੀਰ ਨੂੰ ਖਾ ਲਵੇ,
ਕੰਮ ਹੋਵੇ ਤਾਂ ਨਾ ਪੈ ਨਾ ਪਚਾਵਾ,
ਤੇ ਉਹਦੇ ਸਰੀਰ ਦੇ ਅੰਦਰ ਸਾਧ ਸੰਗ ਜੀ ਥਕਾਵਟ ਹੋ ਜਾਂਦੀ ਤਾਂ ਦੁੱਧ ਉਸ ਨੂੰ ਪਚਦਾ ਨੀ ਉਲਟੀ ਕਰ ਦਿੰਦਾ।
ਕੀਰਤ ਨਿਮਲ ਜੋ ਉਰਧਾਰ ਹੈ,
ਜਿਹੜਾ ਗੁਰੂ ਨਾਨਕ ਸਾਹਿਬ ਦੀ ਕੀਰਤੀ ਜਸ ਨੂੰ ਹਿਰਦੇ ਚ ਧਾਰੇਗਾ ਉਜਲ ਜਸ ਨੂੰ,
ਹਰੇਕ ਸਾਖੀ ਸੋ ਨਿਰਵਾਰ ਹੈ,
ਉਹ ਕੀਤੀਆਂ ਹੋਈਆਂ ਖੋਟੀਆਂ ਸਾਖੀਆਂ ਮੱਖੀ ਵਾਂਗ ਉਹਨਾਂ ਨੂੰ ਕੱਢ ਦੇਵੇਗਾ ਵਿੱਚੋਂ।
ਗੁਰਮੁਖ ਸਿੰਘ ਅੰਬਜ ਜੇਸੋ ਜੇਸੇ ਜੇਈ,
ਹਾਂਜੀ ਗੁਰੂ ਸਾਹਿਬ ਦੇ ਸਿੱਖ ਜਿਹੜੇ ਗੁਰਮੁਖ ਨੇ ਤਾਂ ਕਬਲਾਂ ਵਾਂਗ ਨੇ,
ਗੁਰ ਕੀਰਤਰਾਵ ਪ੍ਰੀਤਮ ਤੇਈ,
ਗੁਰੂ ਸਾਹਿਬ ਦੀ ਕੀਰਤੀ ਮਹਿਮਾ ਰੂਪੀ ਸੂਰਜ ਦੇ ਉਹ ਪ੍ਰੀਤਮ ਪਿਆਰੇ ਹਨ।
ਜਿਸੋ ਮੈਂ ਇਹ ਬਚਨ ਬਖਾਨੇ,
ਉਹਨਾਂ ਪਿਆਰੇ ਸਿੱਖਾਂ ਵਾਸਤੇ ਮੈਂ ਇਹ ਬਚਨ ਦੱਸੇ ਨੇ।
ਗੁਰ ਕਰ ਗੁਰ ਮਹਿਮਾ ਜੇ ਮਾਨੇ,
ਜਿਹੜੇ ਸੁਣ ਕੇ ਗੁਰੂ ਸਾਹਿਬ ਦੀ ਮਹਿਮਾ ਨੂੰ ਮੰਨਦੇ ਨੇ।
ਪੂਰਾ ਬੇਮੁਖ ਮਰਜੀ ਅਲੂਕ ਜੋ,
ਜਿਹੜੇ ਬਾਈ ਗੁਰੂ ਤੋਂ ਬੇਮੁਖ ਬੰਦੇ ਨੇ ਤੇ ਉਲੂਆਂ ਵਾਂਗ ਹਨ,
ਸਾਗਤ ਮਨ ਭਟਕਾਏ,
ਮਨ ਬਾਣੀ ਸਰੀਰ ਕਰਕੇ ਤੇ ਗੁਰੂ ਦੇ ਨਾਲੋਂ ਸਾਗਤ ਟੁੱਟੇ ਹੋਏ ਨੇ, ਸ਼ਕਤੀ ਦੇ ਉਪਾਸ਼ਕ ਹਨ,
ਦਿਲ ਕੇ ਸੰਗ ਨਾ ਬਹਿਸ ਹਾਂ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਮਨਮੁਖਾਂ ਦੇ ਨਾਲ ਮੇਰੀ ਕੋਈ ਬਹਿਸ ਨਹੀਂ ਹੈ,
ਮੈਂ ਕੁਛ ਕਹਾਂ ਅਲਾਏ,
ਨਾ ਮੈਂ ਉਹਨਾਂ ਲੋਕਾਂ ਦੇ ਬਾਰੇ ਕੋਈ ਕੁਝ ਕਹਿਣਾ ਹੀ ਚਾਹੁੰਦਾ ਵਿਚਾਰ ਕੇ,
ਕਿਉਂਕਿ ਜੋ ਸਾਖਤ ਮਤ ਜਗਤ ਕੇ ਮਾਹੀ,
ਜਿੰਨੇ ਵੀ ਬਾਈ ਸਾਖਤ ਮਤ ਹਨ ਸੰਸਾਰ ਦੇ ਵਿੱਚ,
ਜਿਤੀ ਸਮਝਤੀ ਇੱਕ ਸੋ ਕਦਾਚਿਤ ਨਾਹੀ,
ਉਹ ਆਪਣੇ ਚਿੱਤ ਦੇ ਅੰਦਰ ਕਦੇ ਵੀ ਸਮਝਦੇ ਨੀ, ਜਿਨ੍ਹਾਂ ਦੀ ਉਲਟੀ ਬੁੱਧੀ ਹੈ।
ਆਪ ਆਨ ਸਮਝਾਵਾ ਹੈ,
ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਸਾਖਤਾਂ ਨੂੰ ਆ ਕੇ ਬ੍ਰਹਮਾ ਵੀ ਸਮਝਾਵੇ,
ਨਹੀਂ ਦੁਸ਼ਟਤਾ ਉਰਤੇ ਜਾਵਾ,
ਉਹਨਾਂ ਦੇ ਮਨ ਦੇ ਚੋ ਕਦੇ ਵੀ ਖੁਟਿਆਈ ਨਹੀਂ ਜਾਂਦੀ ਹੈ।
ਰਸ ਭੁੱਖੇ ਤੇ ਲਤਾ ਸੋ ਪਲ ਹੈ,
ਜਿਹੜੀ ਸਤਸੰਗ ਜੀ ਖੋਟੀ ਮਤ ਹੈ ਨਾ ਇਹ ਸਾਖਤ ਪੁਰਸ਼ਾਂ ਦੀ, ਤੇ ਇਹ ਸਤਸੰਗ ਜੀ ਇੱਕ ਤੂੰਬੇ ਦੀ ਕੌੜੀ ਵੇਲ ਆ, ਤੇ ਤੂੰਬੇ ਦੀ ਕੌੜੀ ਵੇਲ ਨੂੰ ਸਤਸੰਗ ਜੀ ਚਾਹੇ ਮਿਸ਼ਰੀ ਦਾ ਪਾਣੀ ਪਾ ਦਿਓ, ਚਾਹੇ ਪਤਾਸੇ ਪਾ ਦਿਓ, ਚਾਹੇ ਖੰਡ ਦੀ ਕੰਧ ਬਣਾ ਕੇ ਉੱਤੇ ਚੜਾ ਦਿਓ, ਤੇ ਉਹਨੇ ਸਤਸੰਗ ਜੀ ਕਦੇ ਮਿੱਠੀ ਨਹੀਂ ਹੋਣਾ, ਉਹ ਕੜੱਤਣ ਦੇਵੇਗੀ। ਇਸ ਵਾਸਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਖਤਾਂ ਦੀ ਮਤ ਜਿਹੜੀ ਕੌੜੀ ਤੂੰਬੇ ਦੀ ਵੇਲ ਹੈ, ਸੁੱਖ ਕੇ ਲਤਾ ਸੋ ਪਲ ਹੈ, ਇਸ ਖੋਟੀ ਵੇਲ ਦੇ ਤਾਏ ਜਿਹੜਾ ਬਾਈ ਦੁੱਖ ਹੈ ਗੰਨੇ ਦੇ ਰਸ ਨਾਲ ਦੀ ਪਾਲੇ, ਪ੍ਰੇਮ ਦੇ ਬਚਨ ਵੀ ਕਹੀ ਜਾਵੇ ਇਹਨਾਂ ਦੇ ਤਾਈ, ਪਾਲਣਾ ਵੀ ਕਰੇ,
ਫਾਣਤ ਸੋ ਤੇ ਕਾਰੀ ਅਲਬਲ ਹੈ,
ਫਾਣਤ ਮਿਸ਼ਰੀ ਦੀਆਂ ਆਲੇ ਦੁਆਲੇ ਇਸ ਦੇ ਖਾਲੀਆਂ ਕੱਢ ਲਏ, ਮਿਸ਼ਰੀ ਵਾਂਗ ਭਗਤੀ ਦੇ ਬਚਨ ਵੀ ਇਹਨਾਂ ਲੋਕਾਂ ਨੂੰ ਭਾਵੇਂ ਸੁਣਾਈ ਜਾਵੇ,
ਸਿਤਾ ਕੰਧੀ ਪਰ ਬਧ ਹੈ ਸੋਏ,
ਜੇ ਸਿਤਾ ਨਾਮ ਖੰਡ ਦੀ ਕੰਧ ਦੇ ਉੱਤੇ ਕੌੜੀ ਵੇਲ ਜਿਹੜੀ ਸਾਰੀ ਜ਼ਿੰਦਗੀ ਸਾਰਾ ਆਪਣਾ ਆਸਾ ਵਧੀ ਵੀ ਜਾਵੇ, ਇਸ ਤਰ੍ਹਾਂ ਭਾਵੇਂ ਬੈਰਾਗ ਦੀ ਬਚਨਾਂ ਦੀ ਕੰਧ ਦੇ ਉੱਤੇ ਵੀ ਸਤਸੰਗ ਜੀ ਇਹਨਾਂ ਦੀ ਬੁੱਧੀ ਦੀ ਵੇਲ, ਛੋਟੀ ਜਿਹੀ ਬੁੱਧੀ ਦੀ ਵੇਲ ਹੈ ਕੌੜੀ, ਇਹ ਵਧੀ ਵੀ ਜਾਵੇ,
ਪਰ ਤੁੰਬੀ ਕਦੇ ਮਦਰ ਨਾ ਹੋਏ,
ਜਿਹੜੀ ਕੌੜੀ ਤੁੰਬੀ ਕਦੇ ਮਿੱਠੀ ਨੀ ਹੁੰਦੀ, ਉਹਨਾਂ ਸਾਖਤ ਬੰਦਿਆਂ ਦਾ ਸੁਭਾਅ ਕਦੇ ਮਿੱਠਾ ਨੀ ਹੋ ਸਕਦਾ।
ਸ੍ਰੀ ਨਾਨਕ ਸਾਬਿਤ ਵੱਡੇ,
ਗੁਰੂ ਨਾਨਕ ਦੇ ਮਹਾਰਾਜ ਜੀ ਸਾਰੇ ਢੰਗਾਂ ਨਾਲ ਵੱਡੇ ਹਨ,
ਐਸੇ ਕਰੋ ਉਚਾਰ,
ਤੇ ਕਿਸ ਤਰ੍ਹਾਂ ਮੈਂ ਉਹਨਾਂ ਦੀ ਮਹਿਮਾ ਪੂਰੀ ਉਚਾਰ ਕੇ ਕਹਿ ਸਕਦਾ,
ਏਕ ਰੋਮ ਬ੍ਰਹਿਮੰਡ ਬਹੋ,
ਜਿਸ ਜਿਨ੍ਹਾਂ ਦੇ ਇੱਕ ਇੱਕ ਰੋਮ ਦੇ ਤੇ ਕਰੋੜਾਂ ਹੀ ਕਰੋੜਾਂ ਹੀ ਕਰੋੜਾਂ ਬ੍ਰਹਿਮੰਡ ਜਿਹੜੇ ਉਹ ਰੱਖੇ ਹੋਏ ਨੇ,
ਲੀਨੋ ਅਵਤਾਰ,
ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਨੇ ਅਵਤਾਰ ਆਪਣਾ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਦਾ ਸੰਸਾਰ ਵਿੱਚ ਲਿਆਂਦਾ ਹੈ,
ਸਿੱਧਨਾਥ ਜੇ ਜਤੀ ਕਹਾਵੇ,
ਜਿਹੜੇ ਆਪ ਨੂੰ 84 ਸਿੱਧ 9 ਨਾਥ ਤੇ 6 ਜਤੀ ਕਹਾਉਂਦੇ ਨੇ,
ਅਮਰ ਭੈ ਮ੍ਰਿਤ ਨਾਂਦਰ ਪਾਵੇ,
ਉਹ ਵੀ ਗੁਰੂ ਨਾਨਕ ਸਾਹਿਬ ਦੇ ਜਸ ਨੂੰ ਸੁਣ ਕੇ ਤੇ ਅਮਰ ਮੌਤ ਤੋਂ ਰਹਿਤ ਹੋ ਗਏ, ਮੌਤ ਤੋਂ ਕਦੇ ਨੀ ਡਰਦੇ,
ਅਚਾਰਜ ਬਹੁਮਤ ਕੇਈ,
ਹੋਰ ਜਿਹੜੇ ਬਹੁਤ ਮਤਾਂ ਦੇ ਅਚਾਰਜ ਅਪਤੇਸ਼ ਦੇ ਲੋਕ ਹਨ,
ਕਲਪਨਾ ਥਾਪੈ ਜੇਈ,
ਜਿਹੜੇ ਅਨੇਕਾਂ ਜੁਗਤੀਆਂ ਦੀਆਂ ਕਲਪਨਾ ਨੂੰ ਟਕਾਉਂਦੇ ਹਨ,
ਪੀਰਨ ਪੀਰ ਔਲੀਆ ਸਾਰੇ,
ਜਿਹੜੇ ਪੀਰਾਂ ਦੇ ਪੀਰ ਕਹਾਉਂਦੇ ਤੇ ਔਲੀਆ ਸ਼ਕਤੀਆਂ ਵਾਲੇ ਸਾਰੇ ਕਹਾਉਂਦੇ ਆ,
ਜਿਨਕਰ ਕੌਣ ਪਾਏ ਹੈ ਪਾਰੇ,
ਬਾਈ ਜੇ ਕਰਕੇ ਤੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਗਿਣ ਕੇ ਕੌਣ ਉਹਦਾ ਪਾਰਾਵਾਰ ਪਾ ਸਕਦਾ,
ਇਨਕੋ ਮਾਨ ਤਿਮਰ ਘਨ ਸਾਂਝੂ,
ਹਾਂਜੀ ਇਨਕੋ ਮਾਨ ਤਿਮਰ ਘਨ ਸਾਂਝੂ, ਇਸ ਵਾਸਤੇ ਕਹਿੰਦੇ ਇਹਨਾਂ ਦਾ ਜੋ ਮਾਣ ਹੰਕਾਰ ਹੈ ਤਿਮਰ ਘਨ ਸਾਂਝੂ, ਤੇ ਜਿਵੇਂ ਸਾਂਝ ਦਾ ਸ਼ਾਮ ਦਾ ਭਾਵ ਕੀ ਰਾਤ ਦਾ ਆਪਣੇ ਘਨ ਗਾੜਾ ਹਨੇਰਾ ਹੁੰਦਾ ਹੈ, ਤੇ ਇਹਨਾਂ ਲੋਕਾਂ ਦਾ ਮਾਨ ਗਾੜੇ ਅੰਧੇਰੇ ਵਾਂਗ ਹੈ, ਜਿੰਨੇ ਪਿੱਛੇ ਗਿਣੇ ਨੇ ਸ਼ਕਤੀਆਂ ਵਾਲੇ ਲੋਕ,
ਦੰਭ ਸੋ ਉਡਗਨ ਰਾਜੂ,
ਤੇ ਜਿਹੜਾ ਬਹੁਤ ਹੀ ਸਤਸੰਗ ਜੀ ਪਖੰਡ ਲੋਕ ਇਹ ਕਰਦੇ ਨੇ, ਤੇ ਉਡਗਨ ਰਾਜੂ, ਤੇ ਇਹ ਜਿਹੜਾ ਪਖੰਡ ਹੈ ਤੇ ਤਾਰਿਆਂ ਦੇ ਰਾਜਾ ਚੰਦਰਮਾ ਵਾਂਗ ਸਮਾਨ ਹੈ ਦੰਭੀਆਂ ਦਾ ਪਖੰਡ,
ਕੇਵਲ ਜੇਤੇ,
ਜਿੰਨੇ ਬਹੁਤ ਸਾਰੀਆਂ ਸ਼ਕਤੀਆਂ ਦੇ ਬਲ ਵਾਲੇ ਲੋਕ ਨੇ ਤੇ ਤਾਰੇ ਸਮਝ ਲਓ,
ਤਾਰੇ ਬ੍ਰਿੰਦਨ ਚਮਕ ਦਿੱਤੇ ਤੇ,
ਸ਼ਕਤੀਆਂ ਵਾਲੇ ਲੋਕ ਜਿਹੜੇ ਤੇ ਤਾਰੇ ਚਮਕ ਰਹੇ ਆਕਾਸ਼ ਦੇ ਅੰਦਰ ਸਾਰੇ,
ਨਿਸਾ ਘੋਰ ਕਲ ਕੀਨ ਕੁਚਾਲੇ,
ਨਿਸਾ ਜਿਹੜੀ ਰਾਤ ਹੈ ਘੋਰ ਭਿਆਨਕ ਕਲਯੁਗ ਦੀ, ਤੇ ਇਸਨੇ ਸਤਸੰਗ ਜੀ ਖੋਟੀ ਚਾਲ ਜਿਹੜੀ ਹੈ, ਇਉਂ ਘੋਰ ਰਾਤ ਹੈ ਜਿਹੜੀ ਖੋਟੀ ਚਾਲ ਹੈ ਆਪਣੇ ਕਲਯੁਗ ਦੇ ਸਮੇਂ ਦੀ,
ਦੰਭੀ ਫਿਰਤ ਸੁਖਾਲੇ,
ਇਹਦੇ ਜਿਹੜੇ ਚੋਰ ਤੇ ਦੰਭੀ ਲੋਕ ਉਹ ਬਹੁਤ ਹੀ ਸੁਖਾਲੇ ਤੁਰੇ ਫਿਰਦੇ ਆ,
ਦੂਰਾ ਮਤ ਜੇ ਅਨੇਕ ਚਕੋਰ ਗਾਨਾ,
ਜਿਹੜੇ ਅਨੇਕਾਂ ਤਰ੍ਹਾਂ ਦੇ ਮਤ ਮਤਾਂਤਰੇ ਚਕੋਰਾਂ ਵਾਂਗ ਹਨ,
ਅਰਖਤ ਮਿਲਾ ਸਮਾਜ,
ਇਹਨਾਂ ਦਾ ਜਿਹੜਾ ਸਾਜੋ ਸਮਾਨ ਇਕੱਠ ਹੈ ਬੜਾ ਖੁਸ਼ੀ ਵਿੱਚ ਹੈ,
ਕਮਲ ਕੁਮਦ ਫੁੱਲ ਫੁੱਲ ਹੀ,
ਤੇ ਕਮਲ ਜਿਹੜੇ ਪਾਪ ਨੇ ਤੇ ਕਮੋਦ ਕਮਨੀਆਂ ਕਮੀਆਂ ਵਾਂਗ ਤੇ ਪ੍ਰਫੁੱਲਤ ਖਿੜ ਰਹੇ ਹਨ,
ਪਾਏ ਕਲ ਰਾਜ,
ਤੇ ਕਲਯੁਗ ਦਾ ਰਾਜ ਪਾ ਕੇ ਜਿਹੜਾ ਸਰੋਵਰ ਹੈ, ਕਲਯੁਗ ਦਾ ਰਾਜ ਕਲਯੁਗ ਦੇ ਸਮੇਂ ਦਾ ਰਾਜ ਇਹ ਸਰੋਵਰ ਹੈ, ਸਰੋਵਰ ਨੂੰ ਪਾ ਕੇ ਪਾਪਾਂ ਰੂਪੀ ਕਮੁਦਨੀਆਂ ਜਿਹੜੀਆਂ ਨੇ ਤੇ ਖਿੜ ਰਹੀਆਂ ਹਨ,
ਸ੍ਰੀ ਨਾਨਕ ਸੂਰਜ ਪ੍ਰਕਾਸ਼ੇ,
ਇਹਨਾਂ ਸਾਰਿਆਂ ਨੂੰ ਮਿਟਣ ਲਈ ਗੁਰੂ ਨਾਨਕ ਨਾਨਕ ਸਾਹਿਬ ਜੀ ਸੂਰਜ ਵਾਂਗ ਪ੍ਰਗਟ ਹੋਏ ਨੇ।
ਪਾਛਣ ਗਿਣਤੀ ਸਗਲ ਬਨਾਸੇ,
ਜਿੰਨੀ ਪਿੱਛੇ ਦਮੀਆਂ ਪਖੰਡੀਆਂ ਦੀ ਗਿਣਤੀ ਸਾਰੀ ਕਹੀ, ਇਹ ਸਾਰੀ ਗਿਣਤੀ ਫਿਰ ਨਾਸ ਹੋ ਜਾਂਦੀ। ਗੁਰੂ ਨਾਨਕ ਸਾਹਿਬ ਦੇ ਜਸ ਦੇ ਸੂਰਜ ਚੜ੍ਹਨੇ ਕਰਕੇ ਸਭ ਨਾਸ ਹੋ ਗਏ।
ਸੰਤ ਅਰਵਿੰਦ ਸੁਖਾਰੇ,
ਗੁਰੂ ਨਾਨਕ ਸਾਹਿਬ ਦੇ ਚਿਹਰੇ ਦੇ ਸੂਰਜ ਵਾਂਗ ਦਰਸ਼ਨ ਕਰਕੇ ਜਿਹੜੇ ਸੰਤ ਲੋਕ ਸੀ ਉਹਨਾਂ ਦੇ ਚਿਹਰੇ ਕਬਲਾਂ ਵਾਂਗ ਖਿੜ ਗਏ, ਸੁਖਾਲੇ ਹੋ ਗਏ।
ਸਿੱਖਣ ਕੇ ਦੁਖਟਾਰੇ,
ਸਿੱਖਾਂ ਰੂਪੀ ਜਗਵਿਆਂ ਦੇ ਦੁੱਖ ਜਿਹੜੇ ਸੀ ਸਤਿਗੁਰੂ ਮਹਾਰਾਜ ਜੀ ਨੇ ਟਾਲ ਦਿੱਤੇ।
ਭਗਤ ਬਰਾਜੀ ਜਹਤ ਹੈ,
ਆਤਮਾ ਦੀ ਧੁੱਪ ਜਿਹੜੀ ਸੀ ਜਿੱਥੇ ਕਿੱਥੇ ਬਰਾਜ ਗਏ।
ਤੇਜ ਹੈ ਨਿਰਮਲ ਜਿਹੇ ਮਹਿ,
ਜਿਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੀ ਤੇਜ ਹੈ, ਇਹ ਤਪਸ ਹੈ ਬੜੀ ਭਾਰੀ ਤੇ ਭਗਤੀ ਦੀ ਧੁੱਪ ਦੇ ਅੰਦਰ।
ਐਸੇ ਗੁਰ ਕੇ ਨਿੰਦਕ ਜੇਈ,
ਐਸੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਨਿੰਦਕ ਲੋਕ ਨਿੰਦਿਆ ਕਰਦੇ,
ਸਮ ਅਲੂਕ ਦੁੱਖ ਪਾਵੇ ਤੇਈ,
ਕਹਿੰਦੇ ਓਲੂਆਂ ਵਾਂਗ ਹੀ ਨੇ ਤੇ ਇਸ ਵਾਸਤੇ ਦੁੱਖ ਪਾਉਂਦੇ। ਉਹਨਾਂ ਦੀ ਕੁਲ ਵਿੱਚ ਕਦੇ ਸੂਰਜ ਨਹੀਂ ਚੜਿਆ, ਇਸ ਵਾਸਤੇ ਉਹਨਾਂ ਨੂੰ ਗੁਰੂ ਦੇ ਜਸ ਬਾਰੇ ਕੋਈ ਪਤਾ ਹੀ ਨਹੀਂ। ਉਹ ਕਹਿੰਦੇ ਗੁਰੂ ਕੀ ਹੁੰਦਾ, ਇਸ ਵਾਸਤੇ ਦੁੱਖ ਪਾਉਂਦੇ ਅਗਿਆਨੀ ਲੋਕ ਉਲੂਆਂ ਵਾਂਗ।
ਸੁਹੰਸਰ ਬਰਖ ਪਰਮਾਨਾ,
ਐਸੇ ਜਿਹੜੇ ਲੋਕ ਦੇਵਤਿਆਂ ਦੇ ਹਜ਼ਾਰ ਵਰੇ ਤੱਕ
ਪਾਵੇ ਨਰਕ ਮਾ ਦੁਖਾਨਾ,
ਨਰਕਾਂ ਦੇ ਸਾਧ ਸੰਗ ਜੀ ਦੁੱਖਾਂ ਦੀ ਖਾਣੀ ਤੇ ਇੰਨਾ ਸਮਾਂ ਉਹ ਵਿੱਚ ਹੀ ਰਹਿੰਦੇ ਨਰਕਾਂ ਦੇ ਵਿੱਚ।
ਵਾਰੰਬਾਰਾ
ਦੇ ਵਿੱਚੋਂ ਨਿਕਲ ਵੀ ਜਾਣ ਫਿਰ ਟੇਢੀਆਂ ਜੂਨਾਂ ਧਰਦੇ, ਸੱਪਾਂ ਦੀਆਂ ਕੈਲੀਆਂ ਦੀਆਂ ਜਿਹੜੀਆਂ ਢਿੱਡ ਘਸਾ ਕੇ ਧਰਤੀ ਦੇ ਉੱਤੇ ਤੁਰਦੀਆਂ ਹਨ,
ਐਸੀਆਂ
ਟੇਢੀਆਂ ਜੂਨਾਂ ਨੂੰ ਧਾਰ ਕੇ ਬਹੁਤ ਹੀ ਦੁੱਖ ਪਾਉਂਦੇ ਹਨ।
ਸ੍ਰੀ ਨਾਨਕ ਉਪਮਾ ਵੱਡੀ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਬਹੁਤ ਵੱਡੀ ਹੈ।
ਉਹਤੇ ਕਹੀਂ ਨਾ ਜਾਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਤੋਂ ਵਰਣਨ ਨਹੀਂ ਕੀਤੇ ਜਾਂਦੇ।
ਜੋ ਕੀਤੀ ਗਿਰਨਾ ਉੱਠੇ,
ਇਸ ਤਰ੍ਹਾਂ ਇੱਕ ਕੀੜੀ ਤੋਂ ਪਹਾੜ ਨਹੀਂ ਚੱਕਿਆ ਜਾ ਸਕਦਾ।
ਕਰਤਾ ਅਨੇਕ ਉਪਾਏ,
ਅਨੇਕਾਂ ਯਤਨ ਭਾਵੇਂ ਉਹ ਆਪਣੀ ਕਰਦੀ ਹੈ।
ਕਿਉਂਕਿ ਤਿਨਕੀ ਸਾਹਮਣੇ ਦਿਸੇ ਕੋਊ,
ਕਹਿੰਦੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਦਰਸ਼ ਨਹੀਂ ਕੋਈ ਦਿਸਦਾ।
ਇੱਕ ਉਪਮਾ ਦੇਵੋ ਸੋਊ,
ਤੇ ਜਿਸ ਦੀ ਗੁਰੂ ਨਾਨਕ ਸਾਹਿਬ ਨੂੰ ਮੈਂ ਉਪਮਾ ਦੇ ਰਿਹਾ ਤੇ ਇਸ ਦੇ ਵਰਗੇ ਹਨ ਸਤਿਗੁਰੂ।
ਜੋ ਉਪਮੇ ਤਾਰਤਮੇ ਉਪਮਾ,
ਹਾਂਜੀ ਉਪਮੇ ਕਹਿੰਦੇ ਨੇ ਜਿਸ ਨੂੰ ਉਪਮਾ ਦਿੱਤੀ ਜਾਵੇ। ਸਤਿਗੁਰੂ ਨੇ ਉਪਮਾ ਦੇਣ ਯੋਗ ਤੇ ਚੰਦ ਵਰਗੇ ਸੂਰਜ ਵਰਗਾ ਮੁੱਖ ਕਹਿ ਦੇਈਏ, ਰਾਮ ਮਹਿਲਾ ਮਹਿਲਾ ਹੈ ਚੰਦ, ਇਸ ਵਾਸਤੇ ਉਪਮਾ ਦਿੱਤੀ ਨਹੀਂ ਜਾ ਸਕਦੀ। ਜੋ ਉਪਮੇ ਤਾਰ ਤਮ ਉਪਮਾ, ਕਹਿੰਦੇ ਜਿਸ ਨੂੰ ਉਪਮਾ ਦੇਣੀ ਹੈ ਤੇ ਉਹ ਤਾਂ ਸਾਧ ਸੰਗ ਜੀ ਤਮ ਵੱਡਾ ਹੈ, ਤੇ ਔਰ ਜਿਸ ਦੀ ਉਪਮਾ ਦੇਈਏ ਤੇ ਉਹ ਤਾਰ ਨੀਵਾਂ ਹੋਵੇ। ਤੂੰ ਸੁਲਤਾਨ ਕਹਾਂ ਹੋਮੀ ਹੈ ਤੇਰੀ ਕਵਨ ਵਡਾਏ, ਉਧਰ ਤਾਂ ਚੱਕਰ ਪਰਤੀ ਬਾਦਸ਼ਾਹ ਹੋਵੇ ਤੇ ਔਰ ਉਹਨੂੰ ਆਖੇ ਆਓ ਮੀਆਂ ਜੀ ਬੈਠੋ ਇੱਥੇ। ਚੱਕਰਵਰਤੀ ਪਾਤਸ਼ਾਹ ਨੂੰ ਮੀਆਂ ਕਹਿਣਾ ਕਿ ਉਹਦਾ ਸਤਿਕਾਰ ਤੋੜਦਾ, ਮੀਆਂ ਤਾਂ ਮਾਮੂਲੀ ਬੰਦੇ ਨੂੰ ਕਹਿੰਦੇ ਆ। ਤੇ ਇਸ ਵਾਸਤੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਜਿਹੜੀ ਬਹੁਤ ਵੱਡੀ ਹੈ, ਸਰੂਪ ਬਹੁਤ ਵੱਡਾ ਹੈ ਤੇ ਔਰ ਉਸਨੂੰ ਉਪਮਾ ਦੇਣੀ ਜਿਹੜੀ ਹੈ ਉਹ ਤਾਰ ਕੀ ਨਿਉਣ ਹੈ, ਔਰ ਸਤਿਗੁਰਾਂ ਦਾ ਜਸ ਜਿਹੜਾ ਉਹ ਬਹੁਤ ਹੀ ਤਾਂ ਵੱਡਾ ਹੈ।
ਹਾਸੀ ਤੇ ਕਾਵਕੀ ਭਾਮਾ,
ਇਸ ਵਾਸਤੇ ਜਿਹੜਾ ਬੰਦਾ ਹੈ ਉਪਮਾ ਦਿੰਦਾ ਵੀ ਉਸ ਕਵੀ ਦੀ, ਸੰਸਾਰ ਵਿੱਚ ਹਾਸੀ ਕਰਦੇ ਹਨ ਲੋਕ।
ਸ੍ਰੀ ਨਾਨਕ ਜੋ ਹਮਰੇ ਸਵਾਮੀ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੋ ਸਾਡੇ ਸਵਾਮੀ ਮਾਲਕ ਹਨ,
ਜੋਸ ਸੋਸ ਹੈ ਅੰਤਰਜਾਮੀ,
ਤੇ ਜੈਸੇ ਹਨ ਸਤਿਗੁਰੂ ਮਹਾਰਾਜ ਜੀ ਤੈਸੇ ਆਪ ਹੀ ਨੇ ਅੰਤਰਜਾਮੀ ਸਰੋਕ, ਉਹਨਾਂ ਵਰਗਾ ਹੋਰ ਕੋਈ ਨੀ ਹੋ ਸਕਦਾ।
ਵਧੇ ਨਾ ਘਟੇ ਘਟਾਏ,
ਕਿਸੇ ਦੇ ਕਹੇ ਹੋਏ ਸਤਿਗੁਰੂ ਵੱਧਦੇ ਨੀ ਤੇ ਕਿਸੇ ਦੇ ਘਟਾਏ ਹੋਏ ਘਟਦੇ ਨੀ। ਉਹਨਾਂ ਦੀ ਕੋਈ ਨਿੰਦਿਆ ਕਰੀ ਜਾਵੇ ਜਸ ਘਟਦਾ ਨਹੀਂ, ਉਹਨਾਂ ਦੀ ਉਪਮਾ ਕਹੀ ਜਾਵੇ ਤੇ ਜਸ ਉਹਨਾਂ ਦਾ ਵੱਧਦਾ ਨਹੀਂ। ਜੇਸਾ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾੜ ਨਾ ਜਾਏ। ਅੱਗੇ ਪੜੋ,
ਉਤਾਰ ਜੋ ਗੁਰੂ ਕਹਾਏ,
ਜਿਨ੍ਹਾਂ ਨੇ ਉਤਾਰ ਲੈ ਕੇ ਗੁਰੂ ਕਹਾਉਣਾ ਕੀਤਾ।
ਵੇਦ ਰਿਚਾ ਜੋ ਸ਼ਬਦ ਜੋ ਕੀਨੇ,
ਜਿਸ ਤਰ੍ਹਾਂ ਸਾਧ ਸੰਗ ਜੀ ਵੇਦ ਦੀਆਂ ਰਿਚਾਂ ਜਿਹੜੀਆਂ ਸੁਰਤੀਆਂ ਨੇ ਤੇ ਉਹ ਉਚਾਰਨੀਆਂ ਲੱਖ ਸੁਰਤੀ ਵੇਦ ਦੇ, ਇਸ ਤਰ੍ਹਾਂ ਗੁਰੂ ਸਾਹਿਬ ਨੇ ਬਾਣੀ ਦੇ ਸ਼ਬਦ ਜਿਹੜੇ ਨੇ ਉਚਾਰਨ ਕੀਤੇ ਨੇ।
ਲੋਕਨ ਹਿੱਤੀ ਦੇਖੇ ਦੁੱਖ ਦੀਨੇ,
ਇਸ ਵਾਸਤੇ ਦੁਖੀ ਤੇ ਦੀਨ ਲੋਕਾਂ ਦਾ ਹਿੱਤ ਦੇਖ ਕੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਸ਼ਬਦ ਉਚਾਰੇ ਨੇ।
ਕਾਲ ਮਤ ਮੰਦ ਬਸਾਲਾ,
ਕਿਉਂਕਿ ਕਲਯੁਗ ਦੇ ਜਿਹੜੇ ਬੰਦੇ ਉਹਨਾਂ ਦੀ ਮਤੀ ਜਿਹੜੀ ਬਹੁਤ ਹੀ ਨੀਵੀਂ ਹੈ, ਤੁਛ ਹੈ, ਛੋਟੀ ਜਾਣ ਕੇ
ਕਰੇ ਸੁਖੇਨ ਕਿਰਪਾਲਾ।
ਇਸ ਵਾਸਤੇ ਸਤਿਗੁਰਾਂ ਨੇ ਆਪਣੀ ਭਾਸ਼ਾ ਬੋਲੀ ਦੇ ਅੰਦਰ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ ਸੁਖਾਲੇ।
ਹੀ ਨਿੰਦਕ ਜੇ ਨਿੰਦਾ ਕਰ,
ਸਤਿਗੁਰੂ महाराज की निंदक निंदा कर दे
कीर्त छोट ना होए
दी निंदा करने करके गुरु नानक साहब की महिमा छोटी नहीं हो सकती
क्यों दुराए सासी पत्र सो
जिस तरह पिपल दे पत्ते दे नाल कोई साथ संगी चंद्रमा नु छपाउणा चाहे
शादे जाए न सोए
चंद्रमा केड़ा शादे ढकया जांदा इस तरह गुरु नानक का जस नहीं ढकया जा सकता
चौपी जो रब को अलूक मुख निंदा है
जे करके सूरज नु साथ संगत जी उल्लू अपने मुखो निंदा कर लगण सूरज है ही नहीं है
लोचन मुंद है
इस वास्ते सब संग जी ते अपने नेत्र मीत लैण ते ओन्ने हो जांदे हन उल्लू जड़े ने
मार तंड घारी होए ना जाई
तां सूरज दा कुछ घटदा ते नहीं है जे करके उल्लूआं दी वां सारी अखां मीट लवे
जीवत सब लोकन सुखदाई
इस वास्ते जिवें दीवा जड़ा ओ सारे लोकां नूं सुख दिंदा इस तरह गुरु नानक साहब दीवे वांग सारयां नूं सुख देण वाले आ
जो नानक कीर्त प्रकाशी
इस तरह गुरु नानक साहब दी महिमा दीवे वांग प्रकाश रही है
निंदक नासी
जिथे किथे सतगुरां दी महिमा प्रकाश रही ते निंदके दे नाल नाश हो रहे ने
आश्रम वर्ण चतरी विस्तारा
चार वर्ण ते चार आश्रम ने ते नाल गुरु नानक साहब दी महिमा विस्तारी होई फैली होई है
श्री गुरु कीर्त करे उचारा
सारे गुरु नानक साहब दी कीर्ति जस नु विस्तार पूर्वक उचारदे ने
तुरक सवे तुरकन की पीरू
हां जी तुरक सवे तुरकन तुरकन के पीरू जिन्ने तुरक मुसलमान ने तुरकां दे जेड़े मुसलमानां दे पीर लोक गुरु हन
जाने नानक गुणी गहिरू
ते सारे इस गल नू जानदे वी गुरु नानक साहब महाराज जी गुणा दे गहिरू समुंदर हन
कलावान सिद्धनाथ जे जह तह
शक्ति वाले जिथे 84 सिद्ध ने नौ नाथ हन जिथे किथे वी रहिंदे ने
श्री गुरु कीर्त पूर्ण सब मह
गुरु नानक साहब महाराज जी दी महिमा सारयां दे च लवाला भर रही है
जिथे
तक भाई संतोख सिंह जी कहते धरती फैली हुई है
सर्वथान मैं कीर्त रवनी
सारे थावां दे अंदर गुरु नानक साहब दी महिमा सुंदर हो रही है
गोरे हुते मवासी मकामा
जेड़े साथ संग जी मवासी आकी हुए टिकाने सी ना शक्तियां वाले गुरु नानक साहब ने वह भी तोड़ते बली कंधारी वर के जाके सिद्ध लोगों का मान मेटिया
उपर राजत अबरामा
सारयां दे उत्ते गुरु नानक साहब महाराज जी दी महिमा जेड़ी अबरामा सुंदर बराज रही है
कबेती खुरासान काबल इकदार हूं मैं के वडासी
गुरु नानक साहब दी महिमा दे साथ संगत जी कुछ अलंकार बना के जस बना के सारे देशां विच भाई साहब उचारदे ने जिवें महिमा नूं चिट्टे चीजां दी अपने सदर्शता दे रहे गुरु नानक साहब दी महिमा उज्जल है मैली नहीं है चिट्टी है किस तरह दी है कवित उचारदे ने खुरा सान काबल कंधार हूं मैं केवड़ा सी जिवें केवड़ा हुंदा है ना इस तरह सतगुरां दी उज्जल महिमा खुरासान ते काबल दे इलाके कंधार विच बड़ी भारी हो रही है काबल दे अंदर सतगुरां ने मसीत जिहड़ी सी ओ दड़ौणा कीती
मद मुल्तान हूं के मालती सी भूलिया
आ मुल्तान दे गुरु नानक साहब महाराज जी गए मालती केतक दे फुल वांग उत्थे भी साध संग जी महिमा सतगुरां दी खड़ रही है जेड़े उत्थे दे पीर लोग सी ओ सारे दुध दा प्याला लेके आए सी महाराज चंबेली दा फुल तार दिता ते इत्थे असी फुल वांग रहांगे उज्जल जस भरांगे सुगंधी भरांगे नरलेप रहांगे उत्थे भी सतगुरां दी महिमा जेड़ी है इस तरह ते माल खेतगी दे फुल वांग चिट्टी उज्जल फुल रही है
मक्के में मदासी मदीने में अकसामा
आ मक्के गुरु नानक साहब के चरणा दे नाल काबा मंदिर फेरिया ते मंदार कहंदे ने जो चिट्टे कल्प वृक्ष दे फुल ने देवतियां दे उत्थे ऐसी महिमा हो रही मदीने है म्यांक जैसे कहंदे मदीने है म्यांक म्यांक कहंदे ने जो चंद्रमा चंद्रमा वांग मदीने विच हो रही मदीने मुहम्मद साहब दी कबर ने झुके गुरु नानक साहब नू नमस्कार कीते इस वास्ते ऐसी महिमा चंद वांग हो रही है
कंबू जैसी कश्मीर भली भांत झूलिया
इस तरह कंबू जैसी कश्मीर भली भांत झूलिया कंबू कहंदे संख नू भी चिट्टा हुंदा है कश्मीर दे च ऐसी बड़े सुंदर ढंग नाल सतगुरां दी महिमा झूल रही है ते मटन शहर दे अंदर हो जाए विद्वान जेड़े से ਤੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਨਿਹਾਲ ਕੀਤਾ।
ਨਾਰਦ ਸੀ ਬਗਦਾਦ, ਨਾਰਦ ਸੀ ਭਖ ਰਾਜ
ਜੀ, ਤੇ ਬਗਦਾਦ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੀਰ ਦਾ ਬੇਟਾ ਲਿਜਾ ਕੇ ਲੱਖਾਂ ਪਤਾਲ ਤੇ ਆਕਾਸ਼ ਵਿਖਾਏ। ਨਾਰਦ ਦਾ ਚਿੱਟਾ ਰੰਗ ਹੈ ਤੇ ਉੱਜਲ ਮਹਿਮਾ ਬਗਦਾਦ ਵਿੱਚ ਹੋ ਰਹੀ ਹੈ। ਭਖਰ ਸਖਰ ਆਦਿਕ ਸਾਹਿਬ ਸੰਗਤ ਜੀ, ਇਹ ਦੋ ਇਲਾਕੇ ਨੇ ਤੇ ਇੱਥੇ ਸਤਿਗੁਰਾਂ ਦੀ ਮਹਿਮਾ ਜਿਹੜੀ ਹੈ ਤੇ ਇਸ ਤਰ੍ਹਾਂ ਨਾਰਦ ਵਾਂਗ ਹੋ ਰਹੀ ਹੈ। ਪਾਰੇ ਵਰਗੀ ਬਗਦਾਦ ਵਿੱਚ ਚਿੱਟੀ ਉੱਜਲ ਮਹਿਮਾ, ਨਾਰਦ ਵਾਰੀ ਭਖਰ ਤੇ ਸਖਰ ਇਲਾਕਿਆਂ ਵਿੱਚ।
ਗੰਗਾ ਕੈਸੀ ਧਾਰ ਪਈ ਗੰਗ ਜੂ ਕੇ ਤੁਲਿਆ,
ਜਿਸ ਤਰ੍ਹਾਂ ਗੰਗਾ ਦੀ ਉੱਜਲ ਧਾਰ ਹੁੰਦੀ ਹੈ ਤੇ ਗੰਗਾ ਦੇ ਕਿਨਾਰੇ ਐਸੀ ਉੱਜਲ ਮਹਿਮਾ ਹੋ ਰਹੀ ਹੈ। ਉੱਥੇ ਸੂਰਜ ਦੀ ਉਪਾਸ਼ਨਾ ਛੱਡ ਕੇ ਤੇ ਮਹਾਰਾਜ ਨੇ ਕਿਹਾ ਪਿਤਰਾਂ ਨਿਮਿਤ ਬਾਣੀ ਤੇ ਸਿਮਰਨ ਕਰੋ।
ਚਾਰੋਂ ਜੈਸੀ ਚਾਰੋਂ ਦੇਸੀ ਸੋਹੇ ਸਭ ਸੀਸ ਪਾਰੀ,
ਆਦੀ ਚੌਰ ਜੈਸੀ ਚਾਰੋਂ ਦੇਸ, ਚਾਰੇ ਤਰਫਾਂ ਵਿੱਚ ਚੌਰ ਵਰਗੀ ਚਿੱਠੀ ਸਤਿਗੁਰਾਂ ਦੀ ਮਹਿਮਾ ਹੋ ਰਹੀ, ਸਾਰਿਆਂ ਦੇ ਸਿਰ ਦੇ ਉੱਤੇ ਝੂਲ ਰਹੀ ਚੌਰ ਵਾਂਗ।
ਦੀਪ ਮੱਧ ਮੈਂ ਮਰਾਲ ਪਾਦ ਭੁਲੀਆ,
ਸੱਤਾਂ ਦੀਪਾਂ ਦੇ ਵਿਚਾਲੇ ਸਤਿਗੁਰਾਂ ਦੀ ਮਹਿਮਾ ਜਿਵੇਂ ਹੰਸਾਂ ਦੀ ਪੰਕਤੀ ਭੁੱਲੀ ਹੋਈ ਹੁੰਦੀ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਉੱਜਲ ਮਹਿਮਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੱਤਾਂ ਦੀਪਾਂ ਦੇ ਅੰਦਰ ਹੋ ਰਹੀ ਹੈ। ਸਮਾਂ ਜਿਹੜਾ ਸੀ ਸਮਾਪਤ ਹੋ ਗਿਆ। ਜੈਸੇ ਅੱਗੇ ਇਤਿਹਾਸ ਆ ਰਿਹਾ ਹੈ, ਆਪ ਸਮੇਂ ਅਨੁਸਾਰ ਆ ਕੇ ਲੜੀਵਾਰ ਇਸ ਇਤਿਹਾਸ ਨੂੰ ਸਾਧ ਸੰਗਤ ਜੀ ਸਰਵਣ ਕਰਨਾ, ਜੋ ਗੁਰੂ ਨਾਨਕ ਸਾਹਿਬ ਦੇ ਕੌਤਕ ਨੇ। ਤੇ ਔਰ ਕੱਲ੍ਹ ਨੂੰ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦਾ ਜੋ ਅਖੰਡ ਪਾਠ ਉਹ ਰੱਖਣਾ ਹੈ, ਤੇ ਨਾਲ ਹੀ ਜੋ ਗੁਰੂ ਅਰਜਨ ਦੇਵ ਦੇ ਗੁਰਪੁਰਬ ਦੇ ਉੱਤੇ 84 ਵਿੱਚ ਅਟੈਕ ਕੀਤਾ, ਹਰਿਮੰਦਰ ਸਾਹਿਬ ਮੌਕੇ ਦੀ ਹਕੂਮਤ ਨੇ